ਸਚੋ ਨਾਨਕ ਹੋਸੀ ਪੀ ਸਚੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੋ ਪ੍ਰਭ ਸੋ ਬੂਝਤ ਮਰਦਾਨਾ, ਮ੍ਰਿਤਕ ਕੋ ਬ੍ਰਹਿ ਕੋ ਕੀਨ ਨਾ ਖਾਣਾ। ਤੂੰ ਹਟਿਓ ਕਿਉਂ ਕਹਿਓ ਸੁਆਮੀ, ਘੜ ਘੜ ਕੀ ਤੁਮ ਅੰਤਰ ਜਾਮੀ। ਸ੍ਰੀ ਪ੍ਰਭ ਸੋ ਬੂਝਤ ਮਰਦਾਨਾ।
ਪਰਮ ਸਤਿਕਾਰ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੱਜ ਬੈਠੀ ਸਾਧ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕੱਲ ਦੀ ਕਥਾ ਵਿਚ ਸੁਣਿਆ ਸੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਗਰੀਬ ਨਿਵਾਸ ਸਮੁੰਦਰ ਦੇ ਕੰਢੇ ਤੇ ਜਾਂਦੇ ਜਾਂਦੇ ਇਕ ਜਗ੍ਹਾ ਤੇ ਬੈਠੇ ਹਨ। ਮਰਦਾਨੇ ਨੇ ਉਥੇ ਸ਼ਬਦ ਗਾਇਆ, ਰਬਾਬ ਵਜਾ ਕਰਕੇ ਗੁਰਬਾਣੀ ਗਾਈ ਹੈ ਗੁਰੂ ਨਾਨਕ ਸਾਹਿਬ ਜੀ ਦੀ, ਤੇ ਸਾਹਮਣੇ ਕੌਤਕ ਵੇਖਿਆ ਕਿ ਇਕ ਮੁਰਦਾ ਪਿਆ ਔਰ ਜੰਗਲ ਚੋਂ ਇਕ ਬਘਿਆੜ ਆਇਆ ਕਈ ਦਿਨਾਂ ਦਾ ਭੁੱਖਾ। ਉਸਨੇ ਆ ਕੇ ਪਹਿਲਾਂ ਮੁਰਦੇ ਦੇ ਪੈਰ ਸੁੰਘੇ ਨੇ, ਫਿਰ ਸਰੀਰ ਨੂੰ ਸੁੰਘਿਆ, ਉਹਦੇ ਸਾਰੇ ਅੰਗ ਸੁੰਘ ਕੇ ਦੋ ਤਿੰਨ ਗੇੜੇ ਮਾਰੇ ਉਸਨੇ ਬਘਿਆੜ ਨੇ ਖਾਣ ਵਾਸਤੇ, ਭੁੱਖ ਲੱਗੀ ਹੋਈ, ਪਰ ਉਹ ਬਿਨਾਂ ਖਾਧੇ ਹੀ ਜੰਗਲ ਨੂੰ ਚਲਿਆ ਗਿਆ। ਸੋ ਇਹ ਕੌਤਕ ਨੂੰ ਹੁਣ ਮਰਦਾਨਾ ਪੁੱਛਦਾ ਹੈ ਕਿ ਸੱਚੀ ਪਾਤਸ਼ਾਹ ਗੁਰੂ ਕੀ ਨਿਵਾਜ, ਇਹ ਕਾਰਨ ਕੀ ਹੈ? ਬਘਿਆੜ ਭੁੱਖਾ ਵੀ ਸੀ, ਖਾਣ ਵਾਸਤੇ ਵੀ ਆਇਆ, ਪਰ ਸੁੰਘ ਕੇ ਕਾਹਤੋਂ ਮੁੜ ਗਿਆ, ਇਹ ਕੀ ਕਾਰਨ ਹੈ? ਤੋ ਮਰਦਾਨਾ ਪੁੱਛਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ, ਭਾਈ ਆਓ ਮਨ ਇਕਾਗਰ ਕਰੋ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ ਜੀ। ਸ੍ਰੀ ਪ੍ਰਭ ਸੋ ਬੂਝਤ ਮਰਦਾਨਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਰਦਾਨਾ ਪੁੱਛਦਾ ਹੈ।
ਮ੍ਰਿਤਕ ਕੋ ਬ੍ਰਹਿ ਕੋ ਕੀਨ ਨਾ ਖਾਣਾ।
ਮਹਾਰਾਜ ਸੱਚੇ ਪਾਤਸ਼ਾਹ ਮੁਰਦੇ ਨੂੰ ਬਘਿਆੜ ਨੇ ਕਿਉਂ ਨੀ ਖਾਧਾ ਹੈ? ਦੋ ਵਾਰੀ ਗੇੜੇ ਮਾਰ ਗਿਆ ਆ ਕੇ ਮੁੜ ਮੁੜ ਕੇ।
ਤੂੰ ਹਟਿਓ ਕਿਉਂ ਕਹੀਏ ਸੁਆਮੀ।
ਇਹ ਮੇਰੇ ਸੁਆਮੀ ਮਾਲਕ ਸਤਿਗੁਰੂ ਨਾਨਕ ਸਾਹਿਬ ਜੀ ਸੁੰਘ ਕੇ ਉਹ ਮੁਰਦੇ ਨੂੰ ਪਿੱਛੇ ਹਟ ਕੇ ਚਲਿਆ ਗਿਆ, ਇਹਦਾ ਕਾਰਨ ਕੀ ਹੈ ਜੀ?
ਘੜ ਘੜ ਕੇ ਤੁਮ ਅੰਤਰ ਜਾਮੇ।
ਕਿਉਂਕਿ ਤੁਸੀਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਹੋ, ਘੱਟ ਘੱਟ ਦੇ ਅੰਤਰ ਕੇ ਜਾਮੀ ਹੋ, ਸਭ ਦੇ ਪਸ਼ੂਆਂ ਦੇ ਪੰਛੀਆਂ ਦੇ ਜਾਨਵਰਾਂ ਦੇ ਬਨਸਪਤੀ ਦੇ ਖੰਡਾਂ ਬ੍ਰਹਿਮੰਡਾਂ ਦੇ ਅੰਦਰ ਦੀ ਜਾਣਨ ਵਾਲੇ ਹੋ, ਤੋ ਇਹ ਦੱਸੋ ਸੱਚੇ ਪਾਤਸ਼ਾਹ ਕਾਰਨ ਕੀ ਹੈ?
ਹੁਣ ਮਰਦਾਨੇ ਸ਼ਬਦ ਜੋ ਗਾਇਓ।
ਗੁਰੂ ਨਾਨਕ ਦੇਵ ਜੀ ਹੁਣ ਸੁਣ ਲਓ ਸ਼ਬਦ ਦੀ ਮਹਿਮਾ ਕਿਤਨੀ ਹੈ। ਕਹਿੰਦੇ ਮਰਦਾਨਿਆ ਜਿਹੜਾ ਤਾਂ ਸ਼ਬਦ ਗਾਇਆ ਸੀ ਨਾ ਨਿਰੰਕਾਰੀ ਬਾਣੀ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਦਾ ਸ਼ਬਦ ਗਾਇਆ ਤਾਂ ਬਹਿ ਕੇ ਇੱਥੇ ਜਿਹੜਾ ਹੁਣੇ ਹੀ ਬੜੀ ਉੱਚੀ ਧੁੰਨ ਦੇ ਨਾਲ ਉੱਚੀ ਸੁਰ ਦੇ ਵਿੱਚ ਸ਼ਬਦ ਗਾਇਆ, ਜਿਹੜਾ ਉਹ ਸ਼ਬਦ ਗਾਉਣ ਦਾ ਫਲ ਹੈ।
ਜਾਂ ਤੇਰੇ ਦਾ ਸੁਧ ਹੋਇਆ ਆਇਓ।
ਇਹ ਬਘਿਆੜ ਦੇ ਕੰਨਾਂ ਵਿਚ ਤੇਰੇ ਗਾਏ ਹੋਏ ਸ਼ਬਦ ਦੀ ਆਵਾਜ਼ ਪੈ ਗਈ ਜਾ ਕੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਤੇਰੇ ਗਾਏ ਹੋਏ ਸ਼ਬਦ ਦੀ ਬਘਿਆੜ ਦੇ ਕੰਨਾਂ ਚ ਪੈ ਗਈ ਆਵਾਜ਼, ਔਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜਿਹੜਾ ਹੈ ਮਨ ਨਿਰਮਲ ਹੋ ਗਿਆ, ਇਸ ਕਰਕੇ
ਪਾਪ ਪੁੰਨ ਕੋ ਪਯੋ ਵਿਚਾਰਾ।
ਇਹ ਕਹਿੰਦਾ ਇਹਦਾ ਪਸ਼ੂ ਪੁੰਨ ਤੋਂ ਪਰੂ ਪੜਾ ਟੁੱਟ ਕਰਕੇ ਗਿਆਨਵਾਨ ਹੋ ਗਿਆ, ਸੋਝੀਵਾਨ ਹੋ ਗਿਆ ਹੈ ਸ਼ਬਦ, ਕਿਉਂਕਿ ਪਸ਼ੂ ਪਰੇ ਤ ਮੁਗਦ ਕੋ ਉਤਾਰੇ ਪਾਨ ਪਾਰੇ ਉਤਾਰੇ। ਇਹ ਬਾਣੀ ਪਸ਼ੂਆਂ ਨੂੰ ਵੀ ਤਾਰਦੀ ਹੈ, ਪ੍ਰੇਤਾਂ ਨੂੰ ਵੀ ਤਾਰਦੀ ਹੈ, ਮੂਰਖਾਂ ਨੂੰ ਵੀ ਤਾਰਦੀ ਹੈ, ਬਘਿਆੜਾਂ ਨੂੰ ਵੀ ਤਾਰਦੀ ਹੈ। ਕਹਿਣ ਲੱਗੇ ਉਹਦਾ ਸ਼ਬਦ ਸੁਣ ਕੇ ਹਿਰਦੇ ਵਿਚ ਸੋਝੀ ਗਿਆਨ ਗਿਆਤ ਆ ਗਈ ਹੈ।
ਪਾਖਾ ਪੱਖਾਂ ਲਖ ਆਹਾਰਾ।
ਇਹ ਕਹਿਣ ਲੱਗੇ ਜਿਹੜਾ ਹੁਣ ਤੇਰਾ ਸ਼ਬਦ ਸੁਣ ਕੇ ਇਹ ਆਇਆ ਸੀ ਖਾਣ ਵਾਸਤੇ, ਪਰ ਇਸ ਨੇ ਆਹਾਰਾ ਭੋਜਨ ਖਾਧਾ ਨਹੀਂ ਹੈ, ਇਸ ਦਾ ਮਾਸ ਖਾਧਾ ਨਹੀਂ ਹੈ।
ਪੱਖ ਪੱਖਾਂ ਲਖ ਆਹਾਰਾ।
ਪੱਖ ਪੱਖਾਂ ਲਖ ਆਹਾਰਾ, ਹੁਣ ਇਹਨੂੰ ਸ਼ਬਦ ਸੁਣ ਕਰਕੇ ਗੁਰਬਾਣੀ ਦਾ ਇਹਨੂੰ ਪੱਖ ਤੇ ਅਪੱਖ ਦੀ ਸੋਝੀ ਹੋ ਗਈ, ਇਹਨੂੰ ਚੰਗੇ ਤੇ ਮਾੜੇ ਦੀ ਸੋਝੀ ਹੋ ਗਈ, ਖਾਣ ਯੋਗ ਕੀ ਹੈ ਨਾ ਖਾਣ ਯੋਗ ਕੀ ਹੈ। ਸੋ ਗੁਰਮੁਖ ਪਿਆਰੋ, ਸਾਡੇ ਨਾਲ ਤਾਂ ਵਿਗਿਆਰ ਸੌ ਗੁਣੇ ਚੰਗਾ ਸੀ, ਕੋਈ ਸ਼ਬਦ ਸੁਣ ਕੇ ਉਹਨੂੰ ਸਮਝ ਆ ਗਈ। ਅਸੀਂ ਤਾਂ ਸ਼ਬਦਾਂ ਦੇ ਢੇਰਾਂ ਦੇ ਢੇਰ ਸੁਣ ਲਏ, ਪਾਠਾਂ ਦੇ ਪਾਠ ਸੁਣ ਲਏ, ਕਰਵਾ ਲਏ, ਰੋਜ਼ ਕਥਾ ਸੁਣ ਲਈਆਂ, ਸਾਨੂੰ ਨੀ ਅਜੇ ਪਤਾ ਲੱਗਿਆ ਭੱਖ ਹੈ ਭੱਖ ਦਾ। ਅਸੀਂ ਉਸ ਤਰ੍ਹਾਂ ਹੀ ਰਾਬਾਂ ਅਸੀਂ ਨੀ ਛੱਡਦੇ, ਮਾਸ ਅਸੀਂ ਨੀ ਛੱਡਦੇ, ਮਿੱਟੀ ਅਸੀਂ ਨੀ ਛੱਡਦੇ ਔਰ ਬਾਣੀ ਤੁਹਾਨੂੰ ਅਸੀਂ ਨੀ ਹਟਦੇ, ਸਾਡੀ ਕੀ ਹਾਲਤ ਹੈ, ਕਿਹੋ ਜਿਹੀ ਹਾਲਤ ਹੋਈ ਪਈ ਹੈ? ਸੋ ਗੁਰਮੁਖ ਪਿਆਰੇ ਸੋਚੋ, ਇਹ ਕਥਾ ਕਿਹਦੇ ਵਾਸਤੇ ਹੈ? ਸਾਡੇ ਵਾਸਤੇ ਹੈ ਕਿ ਉਹ ਇਸ ਬਗਿਆਰ ਨੂੰ ਤੇਰਾ ਸ਼ਬਦ ਸੁਣਨ ਦੇ ਨਾਲ ਚੰਗੇ ਤੇ ਖਾਣੇ ਮਾੜੇ ਖਾਣੇ ਦਾ ਪਤਾ ਲੱਗ ਗਿਆ, ਖਾਣ ਯੋਗ ਕੀ ਹੈ ਨਾ ਖਾਣ ਯੋਗ। ਸਾਨੂੰ ਇੰਨੀ ਸਮਝ ਵੀ ਨਹੀਂ ਆਈ ਅਜੇ ਤੱਕ।
ਦੋਹਰਾ ਮ੍ਰਿਤਕ ਬੇਮੁਖ ਨਾਮ ਤੇ ਨਹਿ ਕਿਨੋ ਸਤਸੰਗ।
ਇਹਨੇ ਦੇਖਿਆ ਸੁੰਘ ਕੇ ਕਹਿੰਦਾ ਜਿਹੜਾ ਮੁਰਦਾ ਪਿਆ ਇਹ ਬੇਮੁਖ ਬੰਦਾ ਸੀ, ਇਹ ਬੇਮੁਖ ਸੀ, ਇਹਨੇ ਕੋਈ ਸਤਸੰਗਤ ਨਹੀਂ ਕੀਤੀ, ਕੋਈ ਪੁੰਨਦਾਨ ਨਹੀਂ ਕੀਤਾ, ਕੋਈ ਸਿਮਰਨ ਭਜਨ ਨਹੀਂ ਕੀਤਾ ਹੈ।
ਆਂਖ ਨਾ ਦਰਸਿਓ ਸੰਤ ਕਬ, ਹਿਰਦੈ ਨਾ ਹਰ ਕੋ ਰੰਗ।
ਨਾ ਕਦੇ ਇਹਦੇ ਹਿਰਦੇ ਵਿਚ ਵਾਹਿਗੁਰੂ ਪਰਮੇਸ਼ਰ ਦਾ ਨਾਮ, ਨਾ ਕੋਈ ਟਹਿਲ ਸੇਵਾ ਕੀਤੀ ਕਦੇ ਕਿਸੇ ਸਾਧੂ ਮਹਾਤਮਾ ਦੀ, ਔਰ ਇਸ ਕਰਕੇ ਇਹਦਾ ਕੋਈ ਵੀ ਅੰਗ ਜਿਹੜਾ ਹੈ ਕਿਸੇ ਸੇਵਾ ਚ ਨਹੀਂ ਲੱਗਿਆ ਹੈ।
ਸਭ ਹਸਤਨ ਕੋ ਕਬ ਟਹਿਲ ਨਾ ਕਿਨੇ।
ਇਹਨੇ ਕਹਿੰਦੇ ਬਘਿਆੜ ਨੇ ਹੱਥ ਸੁੰਘ ਕੇ ਵੇਖੇ, ਪੈਰ ਸੁੰਘ ਕੇ ਵੇਖੇ ਕਿ ਪੈਰਾਂ ਨਾਲ ਚੱਲ ਕੇ ਕਿਤੇ ਸਤਸੰਗ ਕੀਤੀ ਹੈ ਕਿਤੇ ਨਹੀਂ ਕੀਤੀ। ਉਹਨੂੰ ਵਾਸ਼ਨ ਆ ਗਈ ਕਿਉਂਕਿ ਉਹਦਾ ਹਿਰਦਾ ਸ਼ੁੱਧ ਹੋ ਗਿਆ ਤੇਰੀ ਬਾਣੀ ਸੁਣ ਕੇ। ਫਿਰ ਹੱਥ ਵੇਖੇ ਕੋਈ ਕਿਸੇ ਨਾਲ ਇਹਨੇ ਸੇਵਾ ਕੀਤੀ ਹੋਵੇ, ਕਹਿੰਦੇ ਉਹ ਵੀ ਨਿਸਫਲ ਸਨ, ਕਦੇ ਸੇਵਾ ਨਹੀਂ ਕੀਤੀ ਹੈ।
ਹਰ ਜਸ ਤੁਹਾਨੂੰ ਸਰਵਨਨ ਨਹਿ ਦੀਨੇ।
ਔਰ ਨਾਲੇ ਫੇਰੇ ਨੇ ਕਦੇ ਕੰਨਾਂ ਦੇ ਨਾਲ ਗੁਰੂ ਕੀ ਬਾਣੀ ਨਹੀਂ ਸੁਣੀ ਹੈ, ਕੋਈ ਨਾਮ ਨਹੀਂ ਸੁਣਿਆ, ਕੋਈ ਸਿਮਰਨ ਨਹੀਂ ਸੁਣਿਆ, ਇਹਦੇ ਕੰਨ ਵੀ ਅਪਵਿੱਤਰ ਰਹਿ ਗਏ ਹਨ।
ਜਾਨੇ ਸਭ ਅੰਗ ਅਪਵਿੱਤ।
ਇਹ ਬਘਿਆੜ ਨੇ ਕਹਿੰਦੇ ਚੰਗੀ ਤਰ੍ਹਾਂ ਸੁੰਘ ਕੇ ਵੇਖ ਲਏ, ਇਹਦੇ ਜਿੰਨੇ ਵੀ ਅੰਗ ਨੇ ਸਾਰੇ ਅਪਵਿੱਤਰ ਮਲੀਨ ਨੇ ਸਾਰੇ, ਕਿਉਂਕਿ ਅੰਗ ਮਲੀਨ ਰਹਿੰਦੇ ਨੇ ਸੇਵਾ ਕਰਨ ਤੋਂ ਬਿਨਾਂ, ਇਹਨੇ ਸੇਵਾ ਨਹੀਂ ਕੀਤੀ ਅੰਗਾਂ ਦੇ ਨਾਲ, ਹਿਰਦਾ ਮਲੀਨ ਹੈ, ਨਾਮ ਨਹੀਂ ਜਪਿਆ। ਇਸ ਕਰਕੇ ਕਹਿੰਦੇ ਬਘਿਆੜ ਨੂੰ ਸੋਝੀ ਹੋ ਗਈ, ਇਹਨੇ ਸੁੰਘ ਕੇ ਸਾਰਾ ਕੁਝ ਵੇਖ ਲਿਆ ਹੈ।
ਇਸ ਖਾਬਨ ਤੇ ਹੋਏ ਅਦੋ ਗਾਤ।
ਬਘਿਆੜ ਨੂੰ ਇਸ ਗੱਲ ਦੀ ਵੀ ਸੋਝੀ ਹੋ ਗਈ ਕਿ ਇਸ ਨੇ ਕੋਈ ਚੰਗਾ ਕਰਮ ਨਹੀਂ ਕੀਤਾ, ਜੇ ਮੈਂ ਇਹਦੇ ਮਾਸ ਨੂੰ ਖਾ ਗਿਆ ਨਾ ਮੇਰੀ ਅਧੋ ਗਤੀ ਹੋ ਜਾਏ, ਮੇਰੀ ਗਤੀ ਨਹੀਂ ਹੋਣੀ ਹੈ, ਔਰ ਮੇਰੀ ਜਿਹੜੀ ਜੀਵਨ ਦਾ ਜਿਹੜਾ ਹੈ ਮੇਰਾ ਜੀਵਨ ਦਾ ਲਕਸ਼ ਖਰਾਬ ਹੋ ਜਾਏਗਾ। ਇਸ ਕਰਕੇ ਬਘਿਆੜ ਨੂੰ ਇਸ ਗੱਲ ਦੀ ਸੋਝੀ ਹੋ ਗਈ ਜੀਵਨ ਨੂੰ ਸਾਂਭਣ ਦੀ।
ਜਾਂ ਤੇ ਤਜੋ ਸੁਣੋ ਮਰਦਾਨਾ।
ਇਸ ਕਰਕੇ ਮਰਦਾਨਿਆ ਕਹਿੰਦੇ ਤਾਂ ਨੀ ਖਾਇਆ ਇਸ ਨੇ, ਹੈ ਤੇ ਭੁੱਖਾ ਸੀ, ਇਹਦੇ ਵਿਚ ਕੋਈ ਗੁਣ ਨੀ ਸੀ, ਔਗਣ ਹਾਰਾ ਜਾੜ ਕੇ ਖਾਇਆ ਨਹੀਂ ਹੈ।
ਜਿਨਾ ਨਾਮ ਕਬ ਨਹਿ ਕਲਿਆਣਾ।
ਕਹਿੰਦੇ ਮਰਦਾਨਿਆ ਇਹ ਗੱਲ ਨੂੰ ਸਮਝ ਲਿਆ, ਕਲਯੁਗ ਦੇ ਵਿਚ ਬਿਨਾਂ ਨਾਮ ਸਿਮਰਨ ਤੋਂ ਕਲਿਆਣ ਹੀ ਕਿਸੇ ਦੀ ਹੁੰਦੀ ਹੈ, ਕਿਸੇ ਦਾ ਵੀ ਕਲਿਆਣ ਨਹੀਂ ਹੋਣਾ ਬਿਨਾਂ ਸਿਮਰਨ ਤੋਂ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ।
ਨਿਫਲ ਨਰ ਸਰੀਰ ਹੈ ਸੋਈ।
ਜਿਹੜੇ ਸਰੀਰ ਵਿਚ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਾਮ ਭਜਨ ਨਹੀਂ ਹੈ, ਮਹਾਰਾਜ ਕਹਿੰਦੇ ਉਹ ਨਿਸਫਲ ਹੈ, ਨਿਫਲ ਹੈ, ਉਹ ਜਿਹੋ ਜਿਹਾ ਸਰੀਰ ਆਇਆ ਜਿਹੋ ਜਿਹਾ ਨਾ ਆਇਆ ਦੁਨੀਆਂ ਦੇ ਵਿਚ।
ਜਿਨ ਕਬ ਹੂੰ ਸਤਸੰਗ ਨਾ ਜੋਈ।
ਜਿਸ ਕਿਸੇ ਵੀ ਬੰਦੇ ਨੇ ਕਦੇ ਗੁਰੂ ਕੀ ਸੰਗਤ ਨਹੀਂ ਕੀਤੀ, ਸਤਸੰਗਤ ਨਹੀਂ ਕੀਤੀ, ਗੁਰੂ ਕੀ ਸੰਗਤ ਚ ਕਦੇ ਪਹੁੰਚਿਆ ਨਹੀਂ ਹੈ।
ਨਾਮ ਜਪਣ ਨਰ ਜਗ ਮੈਂ ਆਇਓ।
ਇਹ ਜਿਹੜਾ ਮਨੁੱਖ ਹੈ ਸੰਸਾਰ ਚ ਆਇਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਮ ਜਪਣ ਵਾਸਤੇ ਆਇਆ, ਇਹ ਮਨੁੱਖਾ ਦੇਹ ਦਾ ਇਹੋ ਹੀ ਫਲ ਹੈ, ਮਾਨਵ ਦੇਹ ਕਾ ਹੀ ਉੱਤਮ ਫਲ ਇਹੋ ਹੀ ਹੈ ਕਿ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇ। ਜੇ ਸਿਮਰਨ ਨਹੀਂ ਕਰਦਾ ਹੈ ਫਿਰ ਉਹ ਇਹ ਸੰਸਾਰ ਚ ਨਾ ਹੀ ਆਉਂਦਾ ਚੰਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਲੋੜ ਨਹੀਂ ਆਉਣ ਦੀ ਉਹਦੀ, ਜਿਨ ਹਰ ਹਿਰਦੈ ਨਾਮ ਨਾ ਵਰਤਿਓ ਤਿੰਨ ਮਾਤ ਕੀਤੇ ਹਰ ਵਾਂਝਾ, ਤਿੰਨ ਸੁਣੀ ਦੇਹ ਫਿਰੈ ਬਿਨ ਨਾਵੈ ਉਹ ਖਪ ਖਪ ਮੋਏ ਕਰਾਂਝਾ। ਉਹਦੀ ਮਾਂ ਵਾਂਝ ਹੀ ਰਹਿ ਜਾਂਦੀ, ਨਾ ਇਹ ਬੱਚੇ ਨੂੰ ਜਨਮ ਦਿੰਦੀ ਜਿਸਨੇ ਭਜਨ ਸਿਮਰਨ ਨਹੀਂ ਕਰਨਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਇਹ ਬੰਦਾ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਇਹ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ।
ਬੋਲਿਓ ਤਾਂ ਵਿਸ਼ਾ ਲਪਟਾਇਓ।
ਇਸ ਕਰਕੇ ਕਹਿਣ ਲੱਗੇ ਜਿਹੜਾ ਬੰਦਾ ਹੈ ਨਾ,
ਬੋਲਿਓ ਤਾਂ ਵਿਸ਼ਾ ਲਪਟਾਇਓ।
ਕਹਿੰਦੇ ਵਿਸ਼ੇ ਵਿਕਾਰਾਂ ਵਿਚ ਹੀ ਲੰਪਟ ਰਿਹਾ ਸਾਰੀ ਜ਼ਿੰਦਗੀ ਜਿਹੜਾ ਨਾਮ ਤੋਂ ਬਿਨਾਂ।
ਸੁਣ ਕੇ ਨਮੋ ਕੀਨ ਮਰਦਾਨੇ।
ਮਰਦਾਨੇ ਨੇ ਸੁਣ ਕਰਕੇ ਗੁਰੂ ਨਾਨਕ ਸਾਹਿਬ ਤੋਂ ਬਚਨ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਗੁਰੂ ਸਾਹਿਬ ਦੇ ਚਰਨਾਂ ਵਿਚ।
ਧੰਨ ਪ੍ਰਭੂ ਸੱਚ ਕਰਤ ਬਖਾਨੇ।
ਮਹਾਰਾਜ ਸੱਚੇ ਪਾਤਸ਼ਾਹ ਧੰਨਤਾ ਦੇ ਯੋਗ ਹੋ, ਤੁਸੀਂ ਸੱਚੇ ਬਚਨ ਕਹਿ ਕੇ ਸੁਣਾਏ ਹਨ।
ਅਪਰ ਥਾਨ ਪੁਨ ਕੀਨ ਪਿਆਨਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰਾ ਕੌਤਕ ਦਿਖਾ ਕੇ ਮਰਦਾਨੇ ਨੂੰ ਹੁਣ ਕਿਸੇ ਹੋਰ ਜਗ੍ਹਾ ਨੂੰ ਚੱਲ ਪਏ ਹਨ।
ਆਵਾ ਕਾਨਨ ਅਦਕ ਪਿਆਨਾ।
ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗਏ ਨੇ, ਇੱਕ ਬੜਾ ਭਾਰੀ ਕਾਨਨ ਜੰਗਲ ਆਇਆ, ਭਿਅੰਕਰ ਜੰਗਲ, ਬਹੁਤ ਸੰਘਣੇ ਦਰਖਤ ਲੱਗੇ ਨੇ, ਝਾੜ ਬੂਟੇ ਜੰਗਲ, ਉਹ ਜੰਗਲ ਆਇਆ ਬਹੁਤ ਸੰਘਣਾ ਜਿੱਥੇ ਗਏ ਨੇ ਗੁਰੂ ਨਾਨਕ ਸਾਹਿਬ ਜੀ।
ਤਾਹਾਂ ਜਾਏ ਬੈਠੇ ਗੁਣ ਖਾਨੇ,
ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਚੋਜੀ ਪ੍ਰੀਤਮ, ਉਹ ਜੰਗਲ ਵਿਚ ਜਾ ਕੇ ਬਹਿ ਗਏ ਹਨ।
ਕਿਉਂ ਹੋਈ ਤਿਉਂ ਸੁਣੋ ਕਹਾਣੀ।
ਹੁਣ ਕਹਿੰਦੇ ਭਾਈ ਬਾਲਾ ਜੀ ਕਹਿੰਦਾ ਹੈ ਗੁਰੂ ਅੰਗਦ ਸਾਹਿਬ ਜੀ, ਜਿਵੇਂ ਉੱਥੋਂ ਦੀ ਕਹਾਣੀ ਹੋਈ ਨਾ, ਉਹ ਸੁਣੋ ਕੀ ਹੋਇਆ ਉੱਥੇ ਜੰਗਲ ਵਿਚ।
ਸਟੇਸ਼ਨ ਉੱਠੀ ਵਿਸਾਲ ਅੰਧੇਰੀ,
ਉੱਥੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਸੀ, ਉਸ ਟਾਈਮ ਬੜੀ ਵਿਸ਼ਾਲ ਭਿਅੰਕਰ ਅੰਧੇਰੀ, ਬਹੁਤ ਤੇਜ਼ ਹਵਾ ਆਈ ਹੈ।
ਪੈਦਾਇਕ ਆਰਨ ਰੰਗ ਗੇਰੀ,
ਬੜੀ ਭੈ ਦੇਣ ਵਾਲੀ ਜੀ ਡਰਾਉਣੀ ਹਨੇਰੀ ਆਈ, ਤੇ ਉਹਦਾ ਰੰਗ ਲਾਲ ਸੀ, ਔਰ ਲਾਲ ਰੇਤਾ ਚੁੱਕ ਕੇ ਲਿਆਈ, ਲਾਲ ਰੇਤਾ ਚੁੱਕੀ ਆਉਂਦੀ ਹੈ, ਬੜੀ ਲਾਲ ਰੰਗ ਦੀ ਅੰਧੇਰੀ ਆਈ ਹੈ, ਬਹੁਤ ਭਿਅੰਕਰ ਆਈ ਹੈ।
ਅਜਕ ਪ੍ਰਭੰਜਨ ਜ਼ੋਰ ਲਗਾਵਾ,
ਪ੍ਰਭੰਜਨ ਹਵਾ ਕਹਿੰਦੇ ਬਹੁਤ ਜ਼ੋਰ ਨਾਲ ਚੱਲ ਰਹੀ ਹੈ, ਬੜਾ ਜ਼ੋਰ ਲਗਾਉਂਦੀ ਹੈ ਹਵਾ, ਬੜੀ ਤੇਜ਼ ਹਵਾ ਚੱਲ ਰਹੀ ਹੈ।
ਕੰਕਰ ਤੋਰ ਉੱਡੀ ਨਵ ਇਸ਼ਾਵਾ,
ਉਹ ਕਹਿੰਦੇ ਕੰਕਰ ਰੋੜੇ ਨਿੱਕੇ ਨਿੱਕੇ ਰੋੜ ਵੀ ਚੁੱਕ ਲਏ ਹਵਾ ਨੇ, ਉਹ ਉਡਾ ਰਹੀ ਹੈ, ਬਹੁਤ ਸਾਰੇ ਆਕਾਸ਼ ਵਿਚ ਆ ਗਏ, ਨਿੱਕੇ ਨਿੱਕੇ ਕੰਕਰ ਰੋੜੇ ਵੀ ਚੜ ਗਏ। ਤਾਂ
ਦੋਹਰਾ ਬਿਰਖ ਚਲੀ ਜੇ ਸੰਗ ਉੱਡ ਹੋਇਓ ਤਿਮਰ ਗੁਬਾਰ,
ਜਿਹੜੇ ਦਰਖਤ ਸੀ ਨਾ ਵੱਡੇ ਵੱਡੇ ਖੜੇ ਸੀ, ਉਹ ਵੀ ਉਡਾ ਕੇ ਲੈ ਜਾ ਰਹੀ ਹੈ, ਪੁੱਟੀ ਜਾ ਰਹੀ ਹੈ, ਔਰ ਦਿਨੇ ਹੀ ਅੰਧੇਰ ਗੁਬਾਰ ਹੋ ਗਿਆ, ਇੰਨੀ ਭਿਅੰਕਰ ਹਨੇਰੀ ਆਈ ਹੈ, ਇੰਨੀ ਭਿਅੰਕਰ ਹਨੇਰੀ ਆਈ ਹੈ, ਔਰ ਕਹਿੰਦੇ ਦਿਨ ਚ ਹਨੇਰਾ ਪੈ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ।
ਆਦ ਪਸਾਰ ਨਾ ਸੁਜਈ ਦੁੱਖ ਬਹੁਤ ਦੇਰ ਹਾਰ,
ਨਹੀਂ ਕਹਿੰਦੇ ਹੱਥ ਮਾਰਿਆ ਨੀ ਸੁਝਦਾ ਹੈ, ਕਿਸੇ ਨੂੰ ਹੱਥ ਮਾਰਿਆ ਦਿਸਦੇ ਨੀ ਕੁਛ, ਬੜਾ ਦੁੱਖ ਦੇਰ ਦੁਖਦਾਈ ਹਵਾ ਚੱਲੀ ਹੈ, ਬਹੁਤ ਭਿਅੰਕਰ ਹਵਾ ਚੱਲੀ ਹੈ, ਹਨੇਰੀ ਚੱਲੀ ਹੈ।
ਚੌਪੇ ਜਬ ਮਰਦਾਨੇ ਤੇ ਦਿਸ਼ ਦੇਖਾ,
ਜਦੋਂ ਕਹਿੰਦੇ ਮਰਦਾਨੇ ਨੇ ਵੇਖਿਆ ਨਾ ਇਹੋ ਜਿਹੀ ਚੜੀ ਕਾਲੀ ਬੋਲੀ ਅੰਧੇਰੀ ਲਾਲ ਰੰਗ ਦੀ, ਮਰਦਾਨੇ ਨੇ ਦੇਖਣਾ ਕੀਤੀ,
ਹਿਰਦੈ ਮਦ ਪੈ ਕੀਨ ਬਸ਼ੇਖਾ,
ਮਰਦਾਨਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਡਰ ਗਿਆ, ਬਹੁਤ ਡਰਿਆ, ਬਹੁਤ ਜ਼ਿਆਦੇ ਭੈ ਭੀਤ ਹੋ ਗਿਆ ਮਰਦਾਨਾ ਵੇਖ ਕੇ।
ਆਨਣ ਪਰ ਅੰਬਰ ਕੋ ਪਾਇਓ,
ਕਹਿੰਦੇ ਉਹ ਐਨ ਬਹੁਤ ਜ਼ਿਆਦੇ ਸਾਰੇ ਆਕਾਸ਼ ਵਿਚ ਹਨੇਰ ਪੈ ਗਿਆ ਹੈ, ਤੇ ਬਹੁਤ ਸਾਰੀ ਜ਼ਿਆਦੇ ਹਨੇਰੀ ਚੜੀ ਹੋਈ ਹੈ ਸਾਰੀਆਂ ਜਗ੍ਹਾ ਤੇ।
ਵੱਡੋ ਭੂਮ ਵਿਖਾ ਖੁਲਾਇਓ,
ਇਹ ਦੇਖ ਕਰਕੇ ਆਕਾਸ਼ ਵੱਲ ਡਰਦੇ ਤੋਂ ਦੇਖਿਆ ਨੀ ਜਾਂਦਾ ਹੈ ਮਰਦਾਨੇ ਤੋਂ, ਇਹ ਜ਼ਮੀਨ ਤੇ ਲੰਮਾ ਪੈ ਗਿਆ ਹੈ, ਆਪਣਾ ਮੂੰਹ ਢੱਕ ਕੇ ਡਰਦਾ ਹੋਇਆ।
ਸ੍ਰੀ ਨਾਨਕ ਸੋ ਬਚਨੇ ਉਚਾਰੇ,
ਤੇ ਨਾਲੇ ਆਪਣਾ ਮੂੰਹ ਢੱਕ ਕੇ ਪੈ ਕੇ ਜ਼ਮੀਨ ਦੇ ਉੱਤੇ ਮਰਦਾਨੇ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਵਿਚ ਬਚਨ ਕਹੇ, ਕੀ ਕਹੇ ਜੀ ਸੁਣੋ।
ਬਾਡੋ ਧਿਆਨ ਆਨ ਕਹਿ ਮਾਰੇ,
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਲਿਆ ਕੇ ਜੰਗਲਾਂ ਚ ਮਾਰਤੇ, ਇੱਥੇ ਕੋਈ ਸਾਡਾ ਹੈ ਹੀ ਨਹੀਂ, ਇੱਥੇ ਕਿਸੇ ਨੂੰ ਪਤਾ ਵੀ ਲੱਗਣਾ ਮਰ ਗਏ ਕਿੱਥੇ, ਕਿੱਥੇ ਲਿਆ ਕੇ ਮਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਭਿਅੰਕਰ ਜੰਗਲਾਂ ਵਿਚ।
ਗੋਰ ਕਫਨ ਤੇ ਧੀ ਹੋ ਰਹਾ,
ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਕਿਸੇ ਨੇ ਕਬਰ ਵੀ ਨੀ ਪਾਉਣੀ, ਕੋਈ ਕੱਪੜ ਪਾਉਣ ਵਾਲਾ ਵਧੀਆ ਇੱਥੇ ਜਾਨਵਰੇ ਖਾਣਗੇ, ਇਹੋ ਜਿਹੀ ਜਗ੍ਹਾ ਤੇ ਲੈ ਕੇ ਆਇਓ, ਕਿਸੇ ਚੰਗੀ ਥਾਂ ਲੈ ਚੱਲਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ।
ਇਹਾਂ ਆਨ ਬਹੁਤ ਦੁੱਖ ਲਹਾ,
ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਇੱਥੇ ਆ ਕੇ ਤੇ ਬਹੁਤੇ ਦੁਖੀ ਹੋ ਗਏ, ਇਹ ਕਥਾ ਸੁਣ ਕੇ ਹੋਣਾ ਸਮਝੋ ਮਰਦਾਨਾ ਕੋਈ ਡਰਪੋਕ ਸੀ, ਇਹ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਥਾ ਸਾਡੇ ਵਾਸਤੇ ਬਣਾਈ ਹੈ, ਮੈਂ ਵੀ ਬੇਨਤੀ ਕਰਾਂ। ਮਰਦਾਨਾ ਬੜਾ ਬ੍ਰਹਮ ਗਿਆਨੀ ਸੀ, ਚੋਟੀ ਦਾ ਸੰਗੀਤਕਾਰ, ਦੁਨੀਆਂ ਤੇ ਨਹੀਂ ਹੋਇਆ ਉਸ ਵਰਗਾ ਕੋਈ, ਅੱਜ ਤੱਕ ਨਹੀਂ ਹੋਇਆ ਕੋਈ ਦੁਨੀਆਂ ਤੇ, ਮਹਾਰਾਜ ਨੇ ਐਵੇਂ ਨਾਲ ਰੱਖਿਆ ਹੈ, ਔਰ ਚੋਟੀ ਦਾ ਬ੍ਰਹਮ ਗਿਆਨੀ ਸੀ, ਇਹਦੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਚੋਜ ਵਰਤਾ ਰਹੇ ਨੇ ਮਰਦਾਨੇ ਕੋਲ, ਇਸ ਕੁਝ ਪਵਾ ਰਹੇ ਨੇ, ਕਿਉਂਕਿ ਕਹਾਣੀ ਕਿਸੇ ਗੱਲ ਤੋਂ ਬਿਨਾਂ ਬਣਦੀ ਨਹੀਂ ਹੈ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਰਹਿਣ ਵਾਲਾ ਮਰਦਾਨਾ, ਕਈਆਂ ਨੇ ਸਮਝੇ ਮਖੌਲ ਦਾ ਪਾਤਰ ਕਿਤੇ ਐਵੇਂ ਸੀ, ਚੋਟੀ ਦਾ ਬ੍ਰਹਮ ਗਿਆਨੀ ਸੀ, ਚੋਟੀ ਦਾ ਸੰਗੀਤਕਾਰ ਸੀ, ਔਰ ਆਪਣੇ ਚੋਟੀ ਦਾ ਸੰਗੀਤਕਾਰ ਮੰਨਿਆ, ਅੱਜ ਤੱਕ ਦੁਨੀਆਂ ਚ ਤਾਨ ਸੈਨ ਉਹਨੂੰ ਕਹਿੰਦੇ, ਤਾਨ ਸੈਨ ਵਰਗਾ ਕੋਈ ਸੰਗੀਤਕਾਰ ਨਹੀਂ ਹੋਇਆ, ਪਰ ਕਦੇ ਇਤਿਹਾਸ ਪੜ੍ਹਿਓ ਤਾਨ ਸੈਨ ਹਰੀ ਸੈਨ ਦਾ ਚੇਲਾ ਸੀ, ਹਰੀ ਸੈਨ ਜਲੰਧਰ ਵਿਚ ਰਹਿਣ ਵਾਲਾ ਸੀ, ਹਰੀ ਸੈਨ ਮਰਦਾਨੇ ਦਾ ਚੇਲਾ ਸੀਗਾ, ਬੜੇ ਚੋਟੀ ਦਾ ਸੰਗੀਤਕਾਰ ਬ੍ਰਹਮ ਗਿਆਨੀ ਹੈ। ਪਰ ਇਹ ਕੌਤਕ ਜੋ ਹੋ ਰਿਹਾ ਹੈ ਸੁਣੋ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਜੰਗਲ ਚ ਲਿਆ ਕੇ ਮਾਰ ਦਿੱਤੇ ਆ, ਹੁਣ ਤਾਂ
ਦੇਖਤ ਸ੍ਰੀ ਮੁਖ ਧੀਰਜ ਦੀਨਾ,
ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਥੋੜੇ ਜੇ ਮਰਦਾਨੇ ਨੂੰ ਵੇਖ ਕੇ ਤੇ ਧੀਰਜ ਦੇਣਾ ਕੀਤਾ, ਕੀ ਕਹਿੰਦੇ ਹਨ,
ਕਿਉਂ ਮਰਦਾਨੇ ਤੈ ਭੈ ਕੀਨਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆ ਡਰਦਾ ਕਿਉਂ ਹੈ, ਭੈ ਭੀਤ ਕਦ ਹੁੰਦਾ, ਤੋ ਤੂੰ ਡਰਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੇ ਮਰਦਾਨਿਆ ਦੇਖ ਤੇ ਸਹੀ, ਕਹਾਂ ਜੀ ਦੇਖਣ ਲੱਗੇ ਹਨ
ਨਹੀਂ ਸਮੀਪ ਆਏ ਕਾਸ਼ ਤੇਰੇ
ਮਹਾਰਾਜ ਕਹਿਣ ਲੱਗੇ ਮਰਦਾਨਿਆ ਤੇਰੇ ਕੋਲ ਕੁਛ ਨਹੀਂ ਆਏਗਾ ਤੇਰੇ ਕੋਲ ਕੁਛ ਨਹੀਂ ਲੱਗ ਸਕੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
ਕਿਉਂ ਤੂੰ ਭਇਓ ਆ ਤੀਰ ਕਨੇਰੇ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੀਰਜ ਕਾਹਤੋਂ ਛੱਡੇ ਆ ਭਰੋਸਾ ਰੱਖ ਮਹਾਰਾਜ ਕਹਿੰਦੇ ਕੁਛ ਨੀ ਹੋਣ ਲੱਗਾ ਤੈਨੂੰ ਤੇ ਤੇਰੇ ਕੋਲੇ ਕੁਛ ਨੀ ਆ ਸਕਦਾ ਹੈ
ਸੁਣੋ ਪ੍ਰਭੂ ਮੁਝ ਕੰਪ ਕਣੇਰਾ
ਕਹਿਣ ਲੱਗਿਆ ਮਰਦਾਨਾ ਸੱਚੇ ਪਾਤਸ਼ਾਹ ਤੁਸੀਂ ਤਾਂ ਕਹਿੰਦੇ ਕੁਛ ਨੀ ਹੁੰਦਾ ਮੈਨੂੰ ਕੰਬਾ ਚੜ ਗਿਆ ਕਹਿਣ ਲੱਗੇ ਕੁਛ ਡਰਦੇ ਨੂੰ ਕੁਛ ਹਨੇਰੀ ਦੇ ਨਾਲ ਮੇਰੀ ਬੁਰੀ ਹਾਲਤ ਹੋ ਰਹੀ ਹੈ ਤੁਸੀਂ ਕਹਿੰਦੇ ਕੁਛ ਹੁੰਦਾ ਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਬੁਰੀ ਹਾਲਤ ਹੋ ਗਈ ਹੈ ਕੰਬਾ ਚੜ ਗਿਆ ਮੈਨੂੰ ਤੇ
ਐਸਾ ਸੀਤਨਾ ਮੈਂ ਕਬ ਹੇਰਾ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸੱਚੇ ਪਿਤਾ ਗੁਰੂ ਜੀ ਇਹੋ ਜਿਹਾ ਮੈਂ ਪਾਲਾ ਕਦੇ ਵੀ ਨੀ ਦੇਖਿਆ ਅੱਜ ਤੱਕ ਜਿਹੋ ਜਿਹਾ ਅੱਜ ਵੇਖਿਆ ਹੈ ਸੀਤ ਠੰਡ ਦੇਖੀ ਹੈ
ਜੀਵ ਲੈਣ ਇਹ ਆਏ ਅੰਧੇਰੀ
ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਲੈਣ ਵਾਸਤੇ ਜਮਰੂ ਉਤਰ ਕੇ ਆਇਆ ਅੰਧੇਰੀ ਨੀ ਹੈ ਇਹ ਤਾਂ ਮੇਰੀ ਜਾਨ ਕੱਢਣ ਵਾਸਤੇ ਆਈ ਹੈ ਅੰਧੇਰੀ ਨਹੀਂ ਮੇਰੀ ਮੌਤ ਆਈ ਹੈ ਕਹਿਣ ਲੱਗਿਆ ਹੈ
ਸਹੀ ਆਰਬਲ ਪੂਰਨ ਮੇਰੀ
ਬਸ ਕਹਿੰਦੇ ਮੈਨੂੰ ਨਿਸ਼ਚਾ ਹੋ ਗਿਆ ਮੇਰੀ ਉਮਰਾ ਪੂਰੀ ਹੋ ਗਈ ਅੱਜ ਮੈਂ ਮਰ ਜਾਣਾ ਮੈਂ ਨੀ ਬਚ ਸਕਦਾ ਇੰਨੀ ਅੰਧੇਰੀ ਚ ਮੈਨੂੰ ਇਹ ਨਿਸ਼ਚਾ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਇਉਂ ਹੀ ਮਾਰਨਾ ਸੀ ਮੈਨੂੰ ਕਿਤੇ ਲਿਆ ਕੇ ਸਤਿਗੁਰੂ ਜੀ ਨੂੰ ਕਹਿੰਦੇ ਆਇਆ ਕਹਿੰਦਾ ਹੈ ਮਰਦਾਨਾ
ਪੁਨ ਸੂ ਦੈਂਤ ਦੇਹ ਧਾਰਿਆ ਵਾ
ਅਜੇ ਅੰਧੇਰੀ ਚੱਲ ਰਹੀ ਹੈ ਇੱਕ ਦੈਂਤ ਆ ਗਿਆ ਬਹੁਤ ਵੱਡੀ ਦੇਹ ਵਾਲਾ ਵੱਡਾ ਸਾਰਾ ਦੈਂਤ ਹੈ ਬਹੁਤ ਵੱਡੀ ਦੇਹ ਹੈ ਭਿਅੰਕਰ ਰੂਪ ਹੈ ਅੰਧੇਰੀ ਦੇ ਵਿੱਚ ਉਹ ਵੀ ਆਇਆ ਹੈ
ਸਿਰ ਨਵ ਪਗ ਪਾਤਾਲ ਬਨਾਵਾ
ਔਰ ਐਡਾ ਵੱਡਾ ਕਹਿੰਦੇ ਆਕਾਸ਼ ਨਾਲ ਚੋਟੀ ਲੱਗੀ ਤੇ ਪਤਾਲ ਤੱਕ ਦੇ ਪੈਰ ਨੇ ਬਹੁਤ ਹੀ ਵੱਡਾ ਬਣ ਕੇ ਆ ਗਿਆ ਬਹੁਤ ਵੱਡਾ ਦੈਂਤ ਬਣ ਕੇ ਆਇਆ ਹੈ
ਦੀਰਘ ਦੰਤ ਭਿਆਨਕ ਰੂਪਾ
ਉਹਦੇ ਦੀਰਘ ਦੰਦ ਨੇ ਵੱਡੇ ਵੱਡੇ ਦੰਦ ਬਾਹਰ ਨਿਕਲੇ ਹੋਏ ਨੇ ਦੂਰ ਦੂਰ ਤੱਕ ਔਰ ਬੜਾ ਭਿਅੰਕਰ ਸਰੂਪ ਹੈ ਸਾਰਾ ਇਹੋ ਜਿਹੇ ਸਰੂਪ ਵਾਲਾ ਦੈਂਤ ਆਇਆ ਦੇਖਣ ਭਿਅੰਕਰ ਸਰੂਪ ਹੈ ਉਹਦਾ ਸਾਰਾ
ਨਾਸਾਂ ਕਰਨ ਬਣੇ ਤਾਮ ਕੂਪਾ
ਇਹਦੀਆਂ ਨਾਸਾਂ ਤੇ ਕੰਨ ਉਹ ਨੇ ਜਿਵੇਂ ਖਾਲੀ ਖੂਹ ਹੁੰਦਾ ਖੂਹ ਹਨੇਰੇ ਵਾਲਾ ਭਰਿਆ ਹੋਇਆ ਖੂਹ ਭਰ ਗਈਆਂ ਨਾਸਾਂ ਨੇ ਔਰ ਖੂਹ ਭਰ ਕੇ ਕੰਨ ਨੇ ਵੱਡੇ ਵੱਡੇ ਕਿਉਂਕਿ ਐਡੇ ਵੱਡੇ ਦੇ ਕੰਨ ਕਿਹੜਾ ਛੋਟੇ ਹੋਣਗੇ ਫਿਰ ਸੋ ਇਸ ਕਰਕੇ ਕਹਿੰਦੇ ਜਿਵੇਂ ਖੂਹ ਹੁੰਦਾ ਨਾ ਹਨੇਰਾ ਖੂਹ ਇਹੋ ਜਿਹੀਆਂ ਨਾਸਾਂ ਨੇ ਔਰ ਇਹੋ ਜਿਹੇ ਕੰਨ ਹਨ ਉਸਦੇ
ਮੁੱਖ ਉਗਾਰ ਮਰਦਾਨੇ ਦੇਖਾ
ਮਰਦਾਨੇ ਨੇ ਕਿਤੇ ਕੱਪੜਾ ਲਾ ਕੇ ਦੇਖਿਆ ਹਨੇਰੀ ਕੁਛ ਦਬੀ ਹੈ ਕਹਿੰਦਾ ਦੇਖਾ ਭਲਾਉਣ ਠੀਕ ਹੈ ਦੇਖਣ ਲੱਗਿਆ ਹਨੇਰੀ ਦਬੀ ਹੈ ਕੁਛ ਬੰਦ ਹੋਈ ਹੈ ਜਦੋਂ ਮੂੰਹ ਤੋਂ ਦੇਖਿਆ ਕੱਪੜਾ ਲਾ ਕਰਕੇ
ਪਇਓ ਰਿਦੇ ਪੈ ਪੀਤ ਵਿਸ਼ਖਾ
ਉਹ ਕਹਿੰਦੇ ਮਰਦਾਨਾ ਦੇਖਣ ਸਾਰ ਐਸੇ ਸਰੂਪ ਨੂੰ ਹੋਰ ਡਰ ਗਿਆ ਕਹਿੰਦੇ ਅਜੇ ਇੱਕ ਤੋਂ ਬਚੇ ਸੀ ਇੱਕ ਹੋਰ ਆ ਗਿਆ ਕੁਛ ਹੁਣ
ਤੇ ਅੰਧੇਰੀ ਤੇ ਬਚ ਰਹੇ
ਉਹ ਕਹਿ ਮਰਦਾਨਾ ਕਹਿੰਦਾ ਹਨੇਰੀ ਤੋਂ ਤਾਂ ਬਚੇ ਗਏ ਸੀ ਚਲੋ ਜ਼ਮੀਨ ਤੇ ਪੈ ਕੇ ਸਾਰ ਲਿਆ ਕੰਮ ਮੂੰਹ ਮਾਂ ਢੱਕ ਕੇ ਕਹਿੰਦੇ ਇਹ ਜਿਹੜਾ ਚੜਕੇ ਆ ਗਿਆ ਇਹ ਤੋਂ ਕਿਵੇਂ ਬਚਾਂਗੇ ਕੁਛ ਹੋਰ ਆ ਗਿਆ ਹੈ ਹੁਣ
ਅਵੇ ਦੈਂਤ ਖਾਵਣੋ ਚਾਹੇ
ਇਹ ਹੁਣ ਦੈਂਤ ਖਾਏਗਾ ਤਾਪ ਤੇ ਲੰਘਾਜੇਗਾ ਪਰ ਐਡਾ ਵੱਡਾ ਮੂੰਹ ਹੈ ਇਸਦਾ ਐਡੇ ਵੱਡੇ ਦੰਦ ਨੇ ਇਹ ਖਾਏਗਾ ਮਰਦਾਨਾ ਕਹਿਣ ਲੱਗਾ ਹੈ ਹੁਣ
ਗੁਰੂ ਭਨ ਇਹ ਹੈ ਕਿਛ ਨਾਹੀ
ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਡਰਨਾ ਇਹ ਤਾਂ ਕੁਛ ਵੀ ਨੀ ਹੈ ਇਹ ਕੀ ਹੈ ਕੁਛ ਵੀ ਨੀ ਹੈ ਕਿਉਂਕਿ ਗੁਰੂ ਨਾਨਕ ਦੇਵ ਤੋਂ ਕਈ ਗੁਣਾ ਵੱਡਾ ਹੈ ਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਮਰਦਾਨਿਆ ਕੁਛ ਨੀ ਹੈ ਇਹ ਡਰਨਾ ਤੂੰ ਇਹਦੇ ਦੇਖ ਤਮਾਸ਼ੇ ਦੇਖ ਮਹਾਰਾਜ ਕਹਿੰਦੇ ਹਨ
ਨਿਗਟ ਨਾ ਆਵੇ ਜਾਏ ਪਰਾਹੀ
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ ਮਰਦਾਨਿਆ ਤੇਰੇ ਕੋਲੇ ਨੀ ਆਉਂਦਾ ਪਰਾਹੀ ਪਰੇ ਰਹੂਗਾ ਤੇਥੋਂ ਦੂਰ ਰਹੂਗਾ ਡਰਨਾ ਤੂੰ ਚਿੰਤਾ ਨਾ ਕਰ
ਵਾਹਿਗੁਰੂ ਕਹਿ ਧੀਰਜ ਧਰੀਏ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਧੀਰਜ ਰੱਖ ਤੈਨੂੰ ਕੁਛ ਨੀ ਕਹਿੰਦਾ ਇਹ ਦੈਂਤ
ਕਿਸੇ ਤਨਕ ਨਾ ਤ੍ਰਾਸ ਵਿਚਾਰੀਏ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਕੋਲੋਂ ਤਨਕ ਮਾਤਰ ਬਿਨਾਂ ਡਰ ਘੋੜਾ ਬਿਨਾਂ ਡਰ ਕਰਨ ਦੀ ਲੋੜ ਨਹੀਂ ਹੈ
ਕਲਯੁਗ ਅਗਨ ਵੇਖ ਤਨ ਧਾਰਾ
ਇਹਨੇ ਕਲਯੁਗ ਨੇ ਪਹਿਲਾਂ ਤਾਂ ਸਰੂਪ ਸੀ ਬੰਦੇ ਵਰਗਾ ਫਿਰ ਅੱਗ ਦਾ ਸਰੂਪ ਧਾਰ ਲਿਆ ਅੱਗ ਬਬੋਲਾ ਬਣ ਗਿਆ ਬਹੁਤ ਵੱਡਾ ਅੱਗ ਦਾ ਭਬੂਖਾ ਭਾਂਬੜ ਨਿਕਲਿਆ ਅੱਗ ਦੇ ਅੱਗ ਦਾ ਰੂਪ ਧਾਰਨ ਕਰ ਲਿਆ ਸਾਰਾ ਆਪਣਾ ਲਾਲ ਤਪ ਰਿਹਾ ਲੋਹੇ ਵਾਂਗੂ ਸਾਰਾ ਜਿਵੇਂ ਲੋਹੇ ਦਾ ਬਣਾ ਕੇ ਬੰਦਾ ਨਾ ਲਾਲ ਕਰ ਦਈਏ ਲੋਹੇ ਦੀ ਕੋਈ ਮੂਰਤ ਬਣਾ ਕੇ ਬੜੀ ਸਾਰੀ ਤੇ ਉਹਨੂੰ ਲਾਲ ਬਣਾ ਦੀ ਅੱਗ ਦੇ ਨਾਲ ਇਉਂ ਸੇਕ ਮਾਰਨ ਲੱਗਿਆ ਤੇ ਅੱਗ ਦਾ ਰੂਪ ਧਾਰਨ ਕਰ ਲਿਆ ਹੈ
ਸੋਮ ਉੱਡੋ ਚਾਹ ਤਰਫ ਅਪਾਰਾ
ਬਹੁਤ ਵੱਡਾ ਸਰੂਪ ਕਰਿਆ ਹੈ ਔਰ ਉਹਦੇ ਆਲੇ ਦੁਆਲੇ ਫਿਰ ਧੂਮ ਨਿਕਲੇ ਧੂੰਆਂ ਨਿਕਲਦਾ ਅੱਗ ਦੇ ਵਿੱਚੋਂ ਜਿਵੇਂ ਧੂੰਆਂ ਨਿਕਲਣ ਵਾਲਾ ਧੂੰਆਂ ਛਾ ਗਿਆ ਹੈ ਧੂੰਆਂ ਤਾਰ ਹੋ ਗਿਆ ਤੇ ਵੱਡਾ ਸਰੂਪ ਬਣਾ ਲਿਆ ਅੱਗ ਦਾ ਉਸਨੇ
ਮੁੱਖ ਟੱਪ ਪੌੜ ਰਹੇ ਮਰਦਾਨਾ
ਮਰਦਾਨਾ ਡਰਦਾ ਮਾਰਿਆ ਮੂੰਹ ਢੱਕ ਕੇ ਪੈ ਗਿਆ ਕਹਿੰਦੇ ਹੁਣ ਤਾਂ ਮੌਤ ਆਏ ਗਈ ਮੂੰਹ ਢੱਕ ਕੇ ਮਰਦਾਨਾ ਪਿਆ ਹੈ।
ਬਚਰਜ ਦੇਖ ਆਦਿਕ ਹੈ ਮਾਨਾ,
ਇਹ ਦੇਖ ਕਰਕੇ ਇਹੋ ਜਿਹਾ ਭਿਅੰਕਰ ਸਰੂਪ ਨੂੰ ਦੇਖ ਕੇ ਮਰਦਾਨਾ ਪੈ ਪੀਤ ਹੋ ਕੇ ਆਪਣਾ ਮੂੰਹ ਢੱਕ ਕੇ ਪੈ ਗਿਆ ਹੈ।
ਦੋਹਰਾ ਅਗਨ ਵੇਖੋ ਤਿਆਗੈ ਘਟਾ ਬੜੀ ਪੁਨ ਹੋਏ,
ਜਦੋਂ ਅੱਗ ਦਾ ਭੇਸ ਬਣਾਇਆ ਫਿਰ ਉਹਨੂੰ ਤਿਆਗ ਕਰਕੇ ਫਿਰ ਘਟਾ ਚੜ ਗਈ ਬਹੁਤ ਵੱਡੀ, ਉਹ ਭੇਸ ਅੱਗ ਦਾ ਤਿਆਗ ਦਿੱਤਾ ਫਿਰ ਘਟਾ ਬਣਾ ਲਈ ਹੈ, ਬੜੀ ਭਾਰੀ ਭਿਅੰਕਰ ਘਟਾ ਚੜੀ ਹੈ ਕਾਲੀ ਬੋਲੀ।
ਕਰਤ ਪਾਰਖ ਨਾ ਗੁਰੂ ਕੀ ਕਲ ਜੁਗ ਆਵਤ ਸੋਏ,
ਇਹ ਕਹਿੰਦੇ ਇਹ ਪਰਖਣਾ ਲੈਣ ਵਾਸਤੇ ਗੁਰੂ ਸਾਹਿਬ ਦੀ ਪਰਖਣ ਵਾਸਤੇ ਕਲ ਜੁਗ ਕਦੇ ਕੁਛ ਬਣ ਕੇ ਆਉਂਦਾ ਕਦੇ ਕੁਛ ਬਣ ਕੇ ਆਉਂਦਾ ਹੈ।
ਚਾਪਈ ਤੀ ਕਾਲੀ ਕੱਟ ਨਿਸ਼ਾ ਸਮਾਨਾ,
ਯੋ ਚੜ ਕੇ ਆਈ ਹੈ ਘਰ ਜਿਵੇਂ ਰਾਤ ਪੈ ਜਾਂਦੀ ਹੈ, ਇੰਨੀ ਕਾਲੀ ਬੋਲੀ ਘਟਾ ਚੜੀ ਹੈ, ਦਿਨ ਦੇ ਵਿਚ ਹੀ ਤਾਰੇ ਦਿਸਣ ਲੱਗੇ ਰਾਤ ਪੈ ਗਈ ਹੈ।
ਦਾਮਨ ਚਮਕਤ ਮਨੋ ਕਿਰਪਾਨਾ,
ਉਹ ਘਟਾ ਦੇ ਵਿਚ ਬਿਜਲੀ ਉਹ ਚਮਕਦੀ ਜਿਵੇਂ ਸੂਰਮੇ ਦੇ ਹੱਥ ਤਲਵਾਰ ਚਲਦੀ ਹੁੰਦੀ ਹੈ, ਚਿੱਟੀ ਚਿੱਟੀ ਚਮਕਦੀ ਹੁੰਦੀ ਹੈ ਜਿਵੇਂ, ਇਉ ਚਮਕ ਰਹੀ ਹੈ ਵਿਚ ਇਹ ਬਿਜਲੀ ਦਾ ਬਿਜਲੀ ਜਿਹੜੀ ਲੱਗਦੀ ਹੈ ਬੱਦਲਾਂ ਦੇ ਵਿਚ।
ਕਰਕਾ ਕੋਬਰ ਖਾਏ ਵਿਸਾਲਾ,
ਕਹਿਲੇ ਤਕਰੇ ਕਰਕੇ ਬਹੁਤ ਹੀ ਵੱਡਾ ਵਿਸਾਲ ਕੰਕਰ ਗੜੇ ਬੜੇ ਭਾਰੇ ਬਰਖਾਏ ਹਨ, ਗੜੇ ਪੱਥਰ ਸਾਰੀ ਜਮਿਆ ਪਾਣੀ ਡਿੱਗਣ ਲੱਗਿਆ ਹੈ।
ਪਾਨ ਸਭ ਭਾਰੀ ਤੇ ਕਾਲਾ, ਕਰਕਾ ਕੋ ਬਰਸਾਏ ਵਿਸਾਲਾ, ਪਾਹਨ ਸਮ ਭਾਰੀ ਤੇ ਕਾਲਾ,
ਪਾਹਨ ਸਮ ਭਾਰੀ ਤੇ ਕਾਲਾ, ਕਾਲੇ ਪੱਥਰ ਵਰਗਾ ਭਾਰੀ ਜਿਵੇਂ ਪੱਥਰ ਦੀ ਮੂਰਤ ਹੁੰਦੀ ਹੈ, ਔਰ ਇਸ ਤਰ੍ਹਾਂ ਕਹਿੰਦੇ ਬਣ ਕੇ ਆਇਆ ਤੇ ਗੜਿਆਂ ਦੀ ਵਰਖਾ ਹੋ ਗਈ ਹੈ।
ਧਰ ਧੀਰਜ ਗੁਰ ਤਾਂ ਸੁਹਾਏ,
ਕਹਿੰਦੇ ਉੱਥੇ ਧਰ ਧੀਰਜ ਗੁਰ ਤਾਂ ਸੁਹਾਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਕਰਕੇ ਬੈਠੇ ਹਨ, ਆਰਾਮ ਦੇ ਨਾਲ ਬੈਠੇ ਹਨ ਜੰਗਲ ਦੇ ਵਿਚ।
ਨਿਗਟ ਕਸ਼ੂ ਸੋਹਣੇ ਨਾ ਪਾਏ,
ਗੁਰੂ ਨਾਨਕ ਜੀ ਦੇ ਕੋਲ ਨਾ ਕੋਈ ਮੀਂਹ ਨਾ ਗੜਾ ਨਾ ਕੋਈ ਪੱਥਰ ਕੰਕਰ ਕੁਛ ਨੀ ਆਉਂਦਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕੋਈ ਚੀਜ਼ ਲੱਗਦੀ ਨਹੀਂ ਹੈ।
ਸਭ ਕਲਯੁਗ ਨੇ ਨਿਸ਼ਚੈ ਜਾਣੀ,
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਦਾ ਕਲਯੁਗ ਨੇ ਆਪਣੇ ਮਨ ਵਿਚ ਜਾਣ ਲਈ ਗੱਲ ਕਿਹੜੀ ਜੀ,
ਹੈ ਅਵਤਾਰ ਰੂਪ ਗੁਣ ਖਾਨੇ,
ਕਲਯੁਗ ਨੇ ਸਾਰੇ ਆਪਣੇ ਯਤਨ ਲਾ ਕਰਕੇ ਸਮਝ ਲਿਆ, ਕਹਿੰਦੇ ਇਹ ਆਮ ਮਨੁੱਖ ਨਹੀਂ ਹੈ, ਇਹ ਕੋਈ ਪੂਰਨ ਬ੍ਰਹਮ ਮਨੁੱਖ ਹੈ, ਅਵਤਾਰੀ ਪੁਰਸ਼ ਹੈ, ਸ਼ਕਤੀ ਦਾ ਮਾਲਕ ਹੈ, ਕਲਯੁਗ ਨੇ ਸਮਝ ਲਿਆ ਹੈ।
ਮਾਨੁੱਖ ਰੂਪ ਧਾਰ ਪੁਨ ਆਇਓ,
ਫਿਰ ਆਪਣੇ ਅਸਲੀ ਤੇ ਆ ਗਿਆ, ਮਾਨੁੱਖ ਬੰਦੇ ਵਾਲਾ ਰੂਪ ਧਾਰ ਕੇ ਜਿਹੋ ਜਿਹਾ ਬੰਦਾ ਹੁੰਦਾ ਇਹੋ ਜਿਹਾ ਬਣ ਕੇ ਆਇਆ ਹੈ।
ਅਦਕ ਬਦਨ ਤੇ ਅਗਨ ਬਮਾਇਓ,
ਆਪਣੇ ਮੂੰਹ ਚੋਂ ਫਿਰ ਅੱਗ ਕੱਢੀ ਹੈ, ਬੰਦਾ ਬਣ ਕੇ ਆਉਂਦਾ, ਲਾਟਾਂ ਕੱਢਦਾ ਆਉਂਦਾ ਮੂੰਹ ਦੇ ਵਿਚੋਂ, ਅੱਗ ਦੀਆਂ ਬੜੀਆਂ 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 ਮੂੰਹ ਭਾਂਬਰ ਕੱਢਦਾ ਆਉਂਦਾ ਮੂੰਹ ਦੇ ਵਿਚੋਂ।
ਦੇਹ ਕੰਚ ਕੀ ਜਾਏ ਸਵਾਰੇ,
ਫਿਰ ਕੋਲੇ ਦੀ ਆ ਕੇ ਜਦੋਂ ਫਿਰ ਵੀ ਗੁਰੂ ਸਾਹਿਬ ਬੈਠੇ ਰਹੇ, ਫਿਰ ਆਪਣੀ ਜਿਹੜੀ ਦੇਹ ਸੀ ਦੇਵਤੇ ਵਰਗੀ ਬਣਾ ਲਈ ਹੈ, ਜਾਂ ਕੰਗਣ ਵਰ ਸੋਨੇ ਵਰਗੀ ਦੇਹ ਬਣਾ ਲਈ ਹੈ, ਸੋਨੇ ਦਾ ਸਰੀਰ ਬਣਾ ਲਿਆ ਸੁੰਦਰ।
ਇਕ ਹੱਥ ਮੈਂ ਜੇਵਾ ਧਾਰੀ,
ਫਿਰ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲੇ ਇਹੋ ਜਿਹੀ ਸੋਹਣੀ ਦੇਹ ਬਣਾ ਕੇ ਆਇਆ, ਇੱਕ ਹੱਥ ਨਾਲ ਉਹਨੇ ਆਪਣੀ ਜੀਭ ਪਕੜੀ ਹੋਈ ਹੈ,
ਗਹਿ ਲੈਂਕੋ ਦੂਸਰਾ ਹੱਥ,
ਤੇ ਦੂਜੇ ਹੱਥ ਵਿਚ ਉਸਨੇ ਕਾਮ ਵਾਸਨਾ ਦਾ ਪ੍ਰਤੀਕ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਆਇਆ ਹੈ।
ਆਵਾ ਸਨਮੁਖ ਜਹੇ ਜਗਨਨਾਥਾ,
ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਸੀ, ਇਹੋ ਜਿਹਾ ਭੇਕ ਬਣਾ ਕੇ ਆਇਆ ਕਿ ਕਾਮ ਵਾਸਨਾ ਦਾ ਔਰ ਜੀਵ ਦੇ ਸਵਾਦ ਦਾ, ਇਹ ਦੋਵੇਂ ਭੇਸ ਬਣਾ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚਿਆ ਹੈ।
ਬਿਖਤ ਮੁਖ ਤੇ ਕਹੇ ਸੁਖ ਕਾ ਰਾਸਾ,
ਦੇਖ ਕਰਕੇ ਗੁਰੂ ਨਾਨਕ ਸਾਹਿਬ ਜੀ ਇਹੋ ਜਿਹੇ ਲੱਛਣ ਉਸਦੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਯੁਗ ਨੂੰ ਕਹਿੰਦੇ ਹਨ, ਕੀ ਕਹਿੰਦੇ ਹਨ ਜੀ,
ਮਰਦਾਨੇ ਉੱਠ ਦੇਖ ਤਮਾਸ਼ਾ,
ਹਾਂ ਮਰਦਾਨੇ ਨੂੰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਮਰਦਾਨਿਆ ਦੇਖ ਜਿਹੜਾ ਕਿੰਨਾ ਕੁਛ ਕਰਦਾ ਸੀ ਪਹਿਲਾਂ, ਹੁਣ ਕਿਹੋ ਜਿਹਾ ਬਣਿਆ ਹੁੰਦਾ, ਦੇਖ ਤਮਾਸ਼ਾ ਕਿਹੋ ਜਿਹੀ ਹਾਲਤ ਹੈ ਇਹਦੀ, ਕੀ ਹਾਲਤ ਲੈ ਕੇ ਆ ਰਿਹਾ ਆਪਣੇ ਕੋਲੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਸਾਵਧਾਨ ਹੋਇਆ ਧੀਰਜ ਧਾਰੀਏ,
ਮਹਾਰਾਜ ਕਹਿੰਦੇ ਮਰਦਾਨਿਆ ਸਾਵਧਾਨ ਹੋ ਕੇ ਦੇਖ, ਆਉਂਦਾ ਤੁਰਿਆ ਕੱਪੜਾ ਵੀ ਕੋਈ ਉੱਤੇ ਹੈਗਾ, ਇਹ ਆਈ ਨਾਲ ਤੁਰਿਆ ਆ ਰਿਹਾ, ਦੇਖਤਾ ਸਹੀ ਸਾਹਮਣੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ,
ਕਾਹੂ ਤਨਕ ਨਾ ਤਰਾਸ ਵਿਚਾਰੀਏ,
ਮਹਾਰਾਜ ਕਹਿੰਦੇ ਮਰਦਾਨਿਆ ਕਿਸੇ ਪ੍ਰਕਾਰ ਦਾ ਭੈ ਨਾ ਮਨ, ਮੌਜ ਦੇ ਨਾਲ ਬਹਿ ਕੇ ਤਮਾਸ਼ਾ ਵੇਖ,
ਆਨ ਕਲੀ ਤਬ ਬੰਧਨ ਕਰ ਕੇ,
ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿਚ ਆ ਕਰਕੇ ਕਲਯੁਗ ਨੇ ਬੰਧਨ ਕੀਤੀ, ਨਮਸਕਾਰ ਕੀਤੀ, ਮੱਥਾ ਟੇਕਿਆ ਹੈ,
ਬੋਲੂ ਨਿਜ ਅਪਰਾਧ ਵਿਚਾਰ ਕੇ,
ਆਪਣਾ ਜਿਹੜੇ ਇਹਨੇ ਕਹਿੰਦੇ ਮੈਂ ਅਪਰਾਧ ਕੀਤੇ ਤੁਹਾਡੇ ਅਜੇ ਮਹਾਂਪੁਰਸ਼ ਵਾਸਤੇ, ਮੈਂ ਕਈ ਕੌਤਕ ਕੀਤੇ ਆਪਣੇ ਬਲ ਛਲ ਕੀਤੇ, ਜੋ ਮੈਂ ਅਧੇਰੀ ਲਿਆਏ ਗੜੇ ਬਰਸਾਏ, ਇਹੋ ਜਿਹੇ ਲੱਛਣ ਕੀਤੇ ਨੇ ਜਿਹੜੇ ਆਪ ਜੀ ਦੇ ਸਾਹਮਣੇ,
ਬਖਸ਼ੂ ਖਤਾ ਜਿੱਤੀ ਮੈਂ ਕਿਨੇ।
ਹੁਣ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੈਥੋਂ ਜਿਹੜੀ ਗਲਤੀ ਹੋਈ ਹੈ, ਜਾਣੇ ਅਣਜਾਣੇ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ।
ਰਾਵਰ ਕੀ ਮਹਿਮਾ ਨੈ ਚੀਨੀ।
ਮੈਂ ਸੱਚੇ ਪਾਤਸ਼ਾਹ ਗਲਤੀ ਖਾ ਗਿਆ, ਮੈਂ ਤੁਹਾਡੀ ਮਹਿਮਾ ਨੂੰ ਜਾਣ ਨਾ ਸਕਿਆ, ਤੁਹਾਡੀ ਸ਼ਕਤੀ ਨੂੰ ਸਮਝ ਨਾ ਸਕਿਆ। ਤੁਹਾਡਾ ਸੱਚੇ ਪਾਤਸ਼ਾਹ ਮੈਂ ਆਪਣੀ ਸ਼ਕਤੀ ਦਿਖਾ ਕੇ ਤੁਹਾਨੂੰ ਭਰਮਾਉਣਾ ਚਾਹੁੰਦਾ ਸੀ, ਪਰ ਤੁਸੀਂ ਮਹਾਂਪੁਰਸ਼ ਹੋ, ਤੁਹਾਡੇ ਤੇ ਕੋਈ ਅਸਰ ਨਹੀਂ ਹੈ, ਮੇਰੀ ਸ਼ਕਤੀ ਸਾਰੀ ਖਤਮ ਹੋ ਗਈ, ਮੁੱਕ ਗਈ ਹੈ ਹੁਣ।
ਆਵ ਇਸ ਸਮੇਂ ਮੂਰ ਸਿਕਦਾਰੀ।
ਇਹ ਮਹਾਰਾਜ ਸੱਚੇ ਪਾਤਸ਼ਾਹ ਇਸ ਸਮੇਂ ਮੇਰੇ ਕੋਲ ਸਿਕਦਾਰੀ ਸਰਦਾਰੀ ਹੈ, ਮੇਰੇ ਕੋਲ ਸ਼ਕਤੀ ਲੈ ਕੇ ਆਇਆ, ਮੈਂ ਵੀ ਕਲਯੁਗਾਂ ਇਹ ਸਮੇਂ ਦਾ ਮੈਂ ਮੁਖੀ ਆ ਤੇ ਮੇਰਾ ਇਹ ਸਮਾਂ ਹੈ, ਮੈਂ ਆਪਣੀਆਂ ਸ਼ਕਤੀਆਂ ਸਰਦਾਰੀ ਲੈ ਕੇ ਆਇਆ ਹਾਂ।
ਦੀਨੀ ਤੁਮ ਨਿਜ ਕਰਨਾ ਤਹਾਰੀ।
ਹੁਣ ਸਮਝ ਗਿਆ, ਕਹਿੰਦੇ ਸੱਚੇ ਪਾਤਸ਼ਾਹ ਇਹ ਸਿਕਦਾਰੀ ਮੈਂ ਆਪੇ ਨਹੀਂ ਲੈ ਕੇ ਆਇਆ, ਤੁਸੀਂ ਦਿੱਤੀ ਹੈ, ਤੁਸੀਂ ਤਾਂ ਨਿਰੰਕਾਰ ਹੈ ਸਾਰੀਆਂ ਦੇਣ ਵਾਲਾ, ਤੈਂ ਕਲਯੁਗ ਮੈਂ ਕਹਿੰਦਾ ਮੈਨੂੰ ਬਣਾਇਆ ਹੈ, ਔਰ ਤੁਸੀਂ ਮੈਨੂੰ ਸ਼ਕਤੀ ਸਰਦਾਰੀ ਦੇ ਕੇ ਭੇਜਿਆ ਹੈ।
ਆਪ ਲੱਛਣ ਨਰ ਜੈਸੇ ਕਰਹੀ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਲੱਛਣ ਮੈਂ ਕੀਤੇ ਹਨ, ਜੋ ਮੈਂ ਕੀਤਾ ਤੁਹਾਡੇ ਸਾਹਮਣੇ,
ਜੈਸੇ ਦੇਖ ਆਯੋ ਮੈਂ ਧਾਰਹੀ।
ਇਹ ਮਹਾਰਾਜ ਸੱਚੇ ਪਾਤਸ਼ਾਹ ਜਿਹੋ ਜਿਹੇ ਲੱਛਣ ਹੁਣ ਮਨੁੱਖ ਕਰਨਗੇ ਨਾ ਇਸ ਮੇਰੇ ਰਾਜ ਦੇ ਵਿੱਚ, ਮੈਂ ਤੁਹਾਨੂੰ ਉਹ ਵੇਸ ਦਿਖਾਇਆ, ਉਹ ਭੇਖ ਦਿਖਾਇਆ ਲੋਕਾਂ ਦਾ, ਮੈਂ ਆਪ ਨੀ ਇਹ ਨਕਸ਼ਾ ਦਿਖਾਇਆ, ਦੁਨੀਆਂ ਦੀ ਹਾਲਤ ਇਹੋ ਜਿਹੀ ਹੋਵੇਗੀ, ਇਹ ਕਲਯੁਗ ਜੀਵਾਂ ਦੀ ਸੁਣ ਲਿਓ ਨਾਲੇ, ਔਰ ਨਾਲੇ ਆਪਾਂ ਆਪਣੇ ਨਾਲ ਵੀ ਦੇਖੀ ਚੱਲੀਏ ਵੀ ਕਿ ਸਾਡੀ ਤਾਂ ਇੱਥੇ ਜੇ ਖੜੇ ਕਿਤੇ, ਨਾਲ ਦੀ ਨਾਲ ਆਪਾਂ ਵੀ ਸੋਚੀ ਚੱਲਿਓ। ਹੁਣੇ ਕਥਾ ਪ੍ਰੇਮ ਦੇ ਨਾਲ,
ਦੈਵ ਸੰਪਦਾ ਤਾਜ ਕਰ ਸਾਰੀ।
ਕਹਿਣ ਲੱਗੇ ਦੈਵੀ ਸੰਪਦਾ ਜਿਹੜੇ ਚੰਗੇ ਗੁਣ ਨੇ ਨਾ ਸਭ ਛੱਡ ਦੇਣਗੇ, ਚੰਗੇ ਗੁਣ, ਪੁਰਾਣੇ ਜਮਾਨੇ ਚੰਗੇ ਗੁਣ ਹੋਇਆ ਕਰਦੇ, ਬੱਚੇ ਬੱਚਿਆਂ ਨੂੰ ਮਾਂ ਬਾਪ ਚੰਗੇ ਗੁਣ ਸਿਖਾਉਂਦੇ ਸੀ, ਜੇ ਗੀਤ ਵੀ ਸਿਖਾਉਂਦੇ ਸੀ ਨਾ ਉਹਨਾਂ ਵਿੱਚ ਵੀ ਚੰਗਾਪਣ ਹੁੰਦਾ ਸੀ, ਔਰ ਚੰਗਿਆਂ ਗਾਉਣ ਵਾਲਿਆਂ ਦੇ ਗੀਤਾਂ ਵਾਲਿਆਂ ਦਾ ਸਤਿਕਾਰ ਤੇ ਮਾਣ ਹੁੰਦਾ ਸੀ। ਹੁਣ ਟੀਵੀ ਤੇ ਦੇਖ ਲਿਆ ਕਰੋ ਜਿਹੜੇ ਲੱਚਰ ਗੀਤ ਬਹੁਤੇ ਜ਼ਿਆਦਾ ਗਾਵੇ ਨਾ, ਉਹਦਾ ਮਾਣ ਸਨਮਾਨ ਹੈ ਬਈ, ਬੜਾ ਵਧੀਆ ਆਇਆ, ਕਮਾਲ ਦੀ ਗੱਲ ਹੈ। ਹੁਣ ਇਹਦੇ ਗੀਤ ਵੀ ਸੁਣਨੇ ਨੇ, ਫਿਰ 40-50 ਪਾਉਂਡ ਕਦੇ ਟਿਕਟ ਵੀ ਦੇਣੀ ਪਏਗੀ, ਉੱਥੇ ਵੀ ਦੇਖਣ ਜਾਣਗੇ, ਸਾਡੀ ਵੀ ਹਾਲਤ ਇਹੋ ਜਿਹੀ ਹੋ ਗਈ। ਹੁਣ ਕਹਿੰਦੇ ਦੈਵੀ ਸੰਪਦਾ ਚੰਗੇ ਗੁਣ ਸਭ ਛੱਡੀ ਜਾ ਰਹੇ ਆ। ਆ ਪਿੱਛੇ ਜੀ ਤੁਹਾਡੀ ਇੱਥੇ ਅਖਬਾਰ ਚ ਖਬਰ ਲੱਗੀ ਸੀ, ਇੱਥੋਂ ਹੀ ਕੋਈ ਗਾਉਣ ਵਾਲਾ ਆਇਆ ਸੀ, ਕੋਈ ਮਾਨ ਕਹਿੰਦੇ ਕੀ ਨਾਮ ਸੀ ਉਹਦਾ, ਉਹ ਕਹਿੰਦੇ ਉੱਥੇ ਅਖਬਾਰ ਚ ਲੱਗੀ, ਕਹਿਣ ਲੱਗੇ ਉੱਥੇ ਜਿਹੜੇ ਕਿਰਪਾਨਾਂ ਵਾਲੇ ਗਏ ਨਾ ਉਹਨਾਂ ਦੀਆਂ ਕਿਰਪਾਨਾਂ ਲਹਾ ਲਈਆਂ, ਕਹਿੰਦੇ ਬਹੁਤ ਮਾੜਾ ਕਰਿਆ ਸੀ, ਇਸ ਗੱਲ ਦੀ ਰੋਸ ਕਰਦੇ ਆ। ਤੇ ਉਹਨੇ ਪੁੱਛੇ ਤੁਸੀਂ ਅਖੰਡ ਪਾਠ ਤੋਂ ਸੁਣ ਗਏ ਸੀ, ਉੱਥੇ ਕਿਰਪਾਨਾਂ ਵਾਲੇ ਗਏ ਕਾਹਤੋਂ ਸੀ, ਉਹਨੂੰ ਹਾਣੀਆਂ ਸੀ, ਚੰਗਾ ਕਰਿਆ ਉਹਨਾਂ ਨੇ ਤੁਹਾਡੇ ਨਾਲ ਕਿਰਪਾਨਾਂ ਦੇ ਅਦਲ ਤਾਂ ਰੱਖ ਲਿਆ, ਉੱਥੇ ਗਈ ਕਾਹਤੋਂ ਸੀ, ਕਿਰਪਾਨਾਂ ਪਾ ਕੇ ਉੱਥੇ ਵਿਕਰੀ ਕਰਨ ਗਏ ਸੀ, ਅਖਬਾਰ ਚ ਲੱਗੀ ਸੀ ਇੱਥੋਂ। ਤੇ ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਲ ਜੋ ਕਹਿੰਦਾ, ਮਹਾਰਾਜ ਦੈਵੀ ਸੰਪਦਾ ਜਿਹੜੇ ਚੰਗੇ ਸ਼ੁਭ ਗੁਣ ਨੇ ਸਭ ਛੱਡ ਦੇਣਗੇ, ਔਰ ਇਹੋ ਜਿਹੀ ਹਾਲਤ ਹੋ ਜਾਏਗੀ, ਸੁਣੋ ਕਿਹੋ ਜੀ ਜੀ।
ਦੁਆ ਇੰਦਰੇ ਸਵਾਦਨ ਬਸ ਕਾਰੀ।
ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਹਿੰਦਾ ਕਲਯੁਗ ਨਾ ਦੋ ਇੰਦਰੀਆਂ ਦਾ ਰਥ ਰਹਿ ਜਾਏਗਾ, ਬਸ ਇਹ ਦੋਵੇਂ ਰਥਾਂ ਭੇਜੇ ਹੋਣਗੇ, ਜਿਹੜਾ ਮੇਰੇ ਕਲਯੁਗੀ ਲੋਕ ਹੋਣਗੇ, ਬਸ ਉਹਨਾਂ ਦੇ ਖਾਣ ਦਾ ਰਸ, ਵਿਸ਼ੇ ਦਾ ਰਸ, ਬਸ ਦੋ ਰਸ ਹੋਣਗੇ। ਤੂੰ ਨਿਗਾਹ ਮਾਰ ਲਓ, ਅੱਜ ਇਹੀ ਕੁਛ ਹੁੰਦਾ, ਅਜੇ ਹੋ ਰਿਹਾ ਕਿ ਨਹੀਂ ਹੋਇਆ ਅੱਜ, ਗੁਰਮੁਖ ਪਿਆਰੋ ਇਹੋ ਜਿਹੀ ਹਾਲਤ ਹੋਵੇਗੀ। ਕਹਿੰਦੇ ਹਨ
ਕਹਿ ਤੂੰ ਰਸਨਾ ਸਵਾਦ ਲਾਈ।
ਬਸ ਜਾਂ ਤਾਂ ਜੀਵ ਦਾ ਸਵਾਦ ਦੇਖਣਗੇ, ਹੁਣ ਜੀਵ ਦੇ ਸਵਾਦਾਂ ਨੇ ਵੀ ਦੁਨੀਆਂ ਨੂੰ ਮਾਰ ਲਿਆ। ਅੱਜ ਜਾਓ ਇੱਕ ਘਰ ਦੇ ਵਿੱਚ ਜੇ 6 ਬੰਦੇ ਨੇ, 3 ਨੂੰ ਸ਼ੂਗਰ ਹੈ, ਜਿਹੜੇ ਬਾਕੀ 3 ਦੇ ਅੱਗੇ ਬਲੱਡ ਪ੍ਰੈਸ਼ਰ ਹੈ, ਰਾਜੀ ਕੋਈ ਵੀ ਨਹੀਂ ਹੈ। ਕਾਰਨ ਕੀ ਹੈ? ਖਾਣ ਦਾ ਸਵਾਦ ਦਾ ਕਾਰਨ ਹੈ, ਇੱਥੇ ਖਾਣ ਨੂੰ ਬਹੁਤਾ ਖਾਈ ਜਾਂਦੇ ਨੇ। ਕਦੇ ਭਈਆਂ ਨੇ ਸ਼ੂਗਰ ਦੇਖਿਆ? ਬੜੀ ਵਧੀਆ ਸਾਰੀ ਜੀਰੀ ਲਾਉਣ ਆਉਂਦੇ ਨੇ, ਉੱਥੇ ਕਪਾਹ ਨਰਮੇ ਚੁੱਕਦੇ ਨੇ, ਨਾ ਕਿਸੇ ਨੂੰ ਸ਼ੂਗਰ ਹੈ, ਨਾ ਕਿਸੇ ਨੂੰ ਦਰਦ, ਨਾ ਉਹ ਜਾਣਦੇ ਹੁੰਦਾ ਕਿੱਥੇ ਹੈ। ਉਹ ਸ਼ੂਗਰ ਕਿਸੇ ਨੂੰ ਕਹਿੰਦੇ ਨੇ। ਮੈਂ ਚੰਡੀਗੜ੍ਹ ਗਿਆ ਕਥਾ ਕਰਨ ਵਾਸਤੇ, ਉੱਥੇ ਭਈਏ ਲੰਗਰ ਪਕਾਇਆ ਕਰਨ, ਉੱਥੇ ਵੱਡੇ ਵੱਡੇ ਲੋਕ ਨੇ, ਸਾਰੇ ਰਿਟਾਇਰਡ ਲੋਕ ਨੇ, ਕੁਛ ਵੱਡੇ ਵੱਡੇ ਅਫਸਰ, ਕੋਈ ਜਰਨਲ ਹੈ, ਕੋਈ ਜੱਜ ਹੈ, ਕੋਈ ਕਰਨਲ ਹੈ, ਕੋਈ ਡੀਸੀ ਹੈ, ਕੋਈ ਮੌਕੇ ਤੇ ਨੇ, ਉਹ ਲੰਗਰ ਛਕਾ ਲਿਜਾਂਦੇ ਸੀ। ਫਿਰ ਕਿਉਂਕਿ ਸਰਦਾਰਾਂ ਦੇ ਘਰ 5-6 ਕੌਲੀਆਂ ਸਬਜ਼ੀ ਦੀਆਂ ਬਣ, ਫਿਰ ਸਰਦਾਰੀ ਦੀਆਂ ਜੀ ਖਾਈ ਵੀ ਸਿਖਾ ਜਾਵੇ, ਕੋਈ ਬੜੀਆਂ ਸਵਾਦਲੀਆਂ ਬਣਨੀਆਂ, ਬੜੇ ਪ੍ਰਸ਼ਾਦ ਬਣਨੇ, ਪਰ ਉਹ ਸਰਦਾਰ ਨਾਲ ਖਾਂਦੇ ਸੀ, ਭਈਆਂ ਨੂੰ ਮੇਰੇ ਵਾਲੀ ਸਬਜ਼ੀ ਲਿਆ ਬਈ। ਮੈਂ ਇੱਕ ਦਿਨ ਭਈਆਂ ਨੇ ਪੁੱਛ ਲਿਆ, ਮੈਂ ਕਿਹਾ ਸਬਜ਼ੀ ਚ ਕੀ ਹੁੰਦਾ? ਕਹਿੰਦੇ ਜੀ ਫਿੱਕੀ ਹੁੰਦੀ ਹੈ, ਲੂਣ ਨੀ ਪਾਉਂਦੇ, ਮਿਰਚ ਨੀ ਪਾਉਂਦੇ। ਮੈਂ ਕਿਹਾ ਇਹ ਕਿਹਦੇ ਵਾਸਤੇ ਬਣਾਇਆ? ਕਹਿੰਦੇ ਇਹ ਤਾਂ ਬਾਬਾ ਜੀ ਆਸਨ ਪੂਜਦੇ ਹੋ ਜਾਣਾ। ਕਹਿਣ ਲੱਗਾ, ਕਹਿੰਦਾ ਇਹ ਤਾਂ ਹਮਾਰੇ ਵਾਸਤੇ ਹੈ, ਸਭ ਕੁਛ ਕਹਿੰਦਾ ਬਣਾਤੇ ਵੀ ਹਮ ਹੈ, ਕਹਿੰਦਾ ਖਾਤੇ ਵੀ ਹਮ, ਕਹਿੰਦਾ ਸਰਦਾਰ ਜੀ ਤੋਂ ਬਿਨਾਂ ਲੂਣ ਕੀ ਸਬਜ਼ੀ ਖਾਤੇ ਹੈ, ਔਰ ਬਿਨਾਂ ਦੁੱਧ ਕਾ, ਔਰ ਬਿਨਾਂ ਕਹਿੰਦਾ ਮਿੱਠੇ ਕੀ ਚਾਹੇ ਪੀਤੇ ਹੈ। ਕਹਿੰਦਾ ਏਸੀ ਵੀ ਬੈਠ ਕੇ ਵੀ ਇਹਦੇ ਕੋਲ ਅਲਰਜੀ ਹੋ ਜਾਂਦੀ, ਉਹ ਹੀ ਹਮ ਭੋਗਦੇ ਹੈ। ਕਹਿੰਦੇ ਇਹ ਤਾਂ ਹਮਾਰੇ ਵਾਸਤੇ ਸੋ ਸੋ ਗੁਰਮੁਖ ਪਿਆਰੇ ਖਾਣ ਦੇ ਸਵਾਦ ਨੇ ਇੰਨੇ ਸਵਾਦ ਨੇ ਇਹਨਾਂ ਸਵਾਦਾਂ ਨੇ ਸਾਰੇ ਰੋਗੀ ਬਣਾਤੇ ਜਿੱਥੇ ਬਹੁਤਾ ਖਾਣਦੇ ਉੱਥੇ ਬਹੁਤੇ ਰੋਗੀ ਨੇ ਜਿੱਥੇ ਥੋੜਾ ਖਾਣੇ ਤੁਹਾਡੇ ਸਾਹਮਣੇ ਥੋੜੇ ਰੋਗੀ ਮਹਾਰਾਜ ਨੇ ਕਹਿਤਾ ਜੇਤਾ ਮੋਹ ਪ੍ਰੀਤ ਸਵਾਦ ਸੱਭਾ ਕਾਲਕ ਦਾਗਾ ਦਾਗ ਕਹਿੰਦੇ ਦਾਗੀ ਕਰਨ ਵਾਲੇ ਸਾਰੇ ਸਵਾਦ ਦੇ ਹੈਗੇ ਕਹਿਣ ਲੱਗੇ ਜੀ ਜਾਂ ਤਾਂ ਜੀਵ ਦਾ ਰਸ ਰਹਿ ਜੂਗਾ ਜਾਂ ਵਿਸ਼ਵ ਕਰਨ ਦਾ ਰਹਿ ਗਿਆ ਹੈ ਹੁਣ
ਲਿੰਗ ਸਵਾਦ ਕੇ ਬਸ ਹੋਏ ਜਾਈ
ਜਾਂ ਬਸ ਫਿਰ ਵਿਸ਼ੇਰੇ ਵਾਸੀ ਕਾਰਨੇ ਜਾਂ ਜੀਵ ਦੇ ਸਵਾਦ ਦੇ ਦੋ ਹੀ ਵਿਸ਼ੇ ਰਹਿ ਗਏ
ਮਾਤ ਪਿਤਾ ਗੁਰ ਲੱਜਾ ਤਿਆਗੀ
ਸੁਣ ਲਓ ਹੁਣ ਤੇ ਸਾਡੇ ਨਾਲ ਢੁਕਦੀਆਂ ਕਿਹੜੇ ਗੱਲਾਂ ਕਹਿੰਦੇ ਮਾਤ ਪਿਤਾ ਦੀ ਸ਼ਰਮ ਦੀ ਤਿਆਗ ਦੇਣਗੇ ਸਾਰੀ ਤੇ ਉਹਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਰਮ ਤਰਵਿੰਦੋ ਖੱਪ ਟੱਪ ਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਤੱਕੀ ਅਗਦ ਪਰੈ ਸੈਤਾਨ ਵੇਲਾ ਲੋ ਕਹਿੰਦੇ ਹੁਣ ਕਾਜੀ ਤੇ ਬਾਹਮਣਾ ਦੀ ਗੱਲ ਕਿਸੇ ਨੇ ਪੁੱਛਣੀ ਹੈ ਹੁਣ ਤੇ ਜਿਹੜੇ ਫੇਰੇ ਆਨੰਦ ਕਾਰਜ ਕਰਨੇ ਕਹਿੰਦੇ ਸ਼ੈਤਾਨ ਕਰੇਗਾ ਕਾਮ ਬਾਸ ਨਹੀਂ ਕਰੇਗੀ ਹੁਣ ਕਾਮ ਬਾਸ ਨਾਲ ਆਨੰਦ ਕਾਰਜ ਫੇਰੇ ਹੁੰਦੇ ਨੇ ਹੁਣ ਆਨੰਦ ਕਾਰਜ ਆਨੰਦ ਕਾਰਜ ਬਾਣੀ ਜਿਵੇਂ ਹੋਣੇ ਚਾਹੀਦੇ ਨੇ ਤੇ ਸ਼ੈਤਾਨ ਨੇ ਸਭ ਕੁਝ ਸਾਂਭ ਲਿਆ ਅਗਦ ਪਰੈ ਸੈਤਾਨ ਵੇਲਾ ਲੋ ਇੱਥੇ ਵੀ ਕਹਿਣ ਲੱਗੇ ਸ਼ਰਮ ਧਰਮ ਮਾਤਾ ਪਿਤਾ ਦੀ ਲੱਜਿਆ ਸਭ ਲਾਹ ਦੇਣਗੇ ਕੋਈ ਸ਼ਰਮ ਨਹੀਂ ਮੰਨਣਗੇ ਸ਼ਰਮ ਗਈ ਘਰੇ ਆਪਣੇ ਪਤ ਉੱਠ ਚੱਲੀ ਨਾਲ ਸ਼ਰਮ ਵੀ ਗਈ ਪਤ ਵੀ ਗਈ ਸਭ ਕੁਝ ਇਹੋ ਜਿਹੀ ਹਾਲਤ ਹੋ ਜਾਏਗੀ ਕਹਿਣ ਲੱਗੇ ਕਲਯੁਗ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਜਵਾਨੇ ਚ ਇਹੋ ਜਿਹੀ ਹਾਲਤ ਹੋਏਗੀ ਲੋਕਾਂ ਦੀ
ਇਨਕੇ ਬਸੀ ਹੋਏ ਅਨੁਰਾਗੇ
ਕਹਿੰਦੇ ਕਦ ਖਾਣ ਪੀਣ ਦੇ ਤੇ ਆਪਣੇ ਰਸਾ ਕਸਾ ਦੇ ਅਨੁਰਾਗੀ ਪ੍ਰੇਮੀ ਹੋ ਜਾਣਗੇ ਬਸ ਵਿਸ਼ੇ ਵਿਕਾਰਾਂ ਦੇ ਭੋਗਣ ਦੇ ਪ੍ਰੇਮੀ ਔਰ ਖਾਣ ਦੇ ਪ੍ਰੇਮੀ ਹੋਣਗੇ ਖਾਣ ਦਾ ਔਰ ਵਿਸ਼ੇ ਵਿਕਾਰਾਂ ਦਾ ਕੰਮ ਰਹਿ ਜਾਏਗਾ ਹੋਰ ਕਿਸੇ ਦੀ ਲੱਜਿਆ ਸ਼ਰਮ ਸਭ ਖਤਮ ਹੋ ਜਾਏਗੀ
ਜਾਂ ਤੇ ਧੀ ਮਾਮ ਮਾਤ ਬੇਪ੍ਰੀਤਾ
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਜਵਾਨੇ ਵਿਚ ਲੋਕਾਂ ਦੀ ਜਿਹੜੀ ਮਤ ਹੈ ਉਲਟੀ ਬੇਪ੍ਰੀਤ ਹੋ ਜਾਏਗੀ ਪੁੱਠੀ ਹੋ ਜਾਏਗੀ
ਇਹ ਤੁਮ ਸੋ ਛਲ ਹੋਇਆ ਨਿਰਭੀਤਾ
ਇਹ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਮੈਂ ਵੀ ਆਪਣੀ ਉਲਟੀ ਮਤ ਕਰਕੇ ਮੈਂ ਤੁਹਾਡੇ ਨਾਲ ਸ਼ਰਕ ਆਇਆ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਮੈਂ ਬੇਅਹੁਦੀ ਗੱਲ ਕੀਤੀ ਹੈ ਬੇਪ੍ਰੀਤੀ ਗੱਲ ਕੀਤੀ ਹੈ ਮੈਂ ਤਾਂ ਕਰਨੀ ਪਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਆਹ ਕੁਛ ਹੋਏਗਾ ਮੇਰੇ ਜਵਾਨੇ ਚ ਮੈਂ ਤਾਂ ਕੀਤੀ ਹੈ
ਸ਼ਮਾ ਕਰਨ ਕੋ ਬਿਰਦ ਤੁਮਾਰਾ
ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਤੁਹਾਡਾ ਬਿਰਦ ਹੁੰਦਾ ਤੁਹਾਡਾ ਸੁਭਾਅ ਤੁਹਾਡੀ ਆਦਤ ਹੈ ਤੁਸੀਂ ਕਿਰਪਾ ਹੀ ਕਰਨੀ ਹੈ ਇਸ ਕਰਕੇ ਤੁਸੀਂ ਕਿਰਪਾ ਕਰ ਦਿਓ ਸ਼ਮਾ ਕਰ ਦਿਓ ਮੈਨੂੰ ਮੇਰੇ ਕੀਤੇ ਹੋਏ ਸਾਰੇ ਜਿਹੜੇ ਕੁਕਰਮ ਮਾੜਾ ਕਰਮ ਮੈਂ ਕੀਤਾ ਅਵਗਿਆ ਕੀਤੀ ਉਹ ਬਖਸ਼ ਦਿਓ ਮੈਨੂੰ ਹੁਣ
ਪਰਮ ਪੁਰਖ ਹੋ ਮਹਾਂ ਉਦਾਰ
ਕਿਉਂਕਿ ਤੁਸੀਂ ਪਰਮ ਪੁਰਖ ਪਰਮੇਸ਼ਰ ਦਾ ਰੂਪ ਹੋ ਮਹਾਂ ਉਦਾਰ ਖੁੱਲੇ ਦਿਲ ਵਾਲੇ ਹੋ ਤੁਸੀਂ ਤੁਹਾਡਾ ਦਿਲ ਬੜਾ ਖੁੱਲਾ ਹੈ ਤੁਸੀਂ ਪ੍ਰਵਾਹ ਨਹੀਂ ਕਰਦੇ ਇਹੋ ਜਿਹੀਆਂ ਗੱਲਾਂ ਦੀ ਮੇਰੇ ਤੇ ਕਿਰਪਾ ਕਰਿਓ ਹੁਣ
ਸੁਣ ਕਰ ਇਉਂ ਬੋਲੇ ਜਗਤੇਸ਼
ਇਉਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਦੇ ਕੋਲੋਂ ਸੁਣ ਕੇ
ਉਹ ਤਬ ਨਾਮ ਕੌਣ ਹੈ ਦੇਸ਼ਾ
ਇਉਂ ਬੋਲੇ ਬੋਲੇ ਕਹਿੰਦੇ ਤੂੰ ਕੌਣ ਹੈ ਕਿਹੜੇ ਦੇਸ਼ ਚੋਂ ਆਇਆ ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਜੀ ਪੁੱਛਣ ਲੱਗੇ ਉਹਦੇ ਕੋਲੋਂ
ਕੌਣ ਕਾਜ ਹਿੱਤ ਚੱਲ ਕਰ ਆਇਓ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਪੁੱਛਣਾ ਵੀ ਸਾਡੇ ਵਾਸਤੇ ਸੀ ਗੁਰੂ ਨਾਨਕ ਅੰਤਰਜਾਮੀ ਹੈ ਸਭ ਕੁਝ ਜਾਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਵੀ ਪੁੱਛਿਆ ਤੁਹਾਨੂੰ ਜਣਾਉਣਾ ਸੀ ਕੌਣ ਹੈ ਤੂੰ ਕੌਣ ਹੈ ਭਾਈ ਕਿਹੜੇ ਦੇਸ਼ ਤੋਂ ਆਇਆ ਕਿੱਥੋਂ ਆਇਆ ਹੈ
ਕੌਣ ਕਾਜ ਹਿੱਤ ਚੱਲ ਕਰ ਆਇਓ
ਤੇ ਕੀ ਕੰਮ ਆਇਆ ਮਹਾਰਾਜ ਕਹਿੰਦੇ ਸੱਚ ਇੱਥੇ ਆਉਣ ਦਾ ਤੇਰਾ ਕਾਰਨ ਕੀ ਹੈ ਕਿਵੇਂ ਆਇਆ ਤੂੰ ਦੱਸ ਭਾਈ
ਇਸ ਪ੍ਰਕਾਰ ਕਿਉਂ ਕਪਟ ਦਿਖਾਇਓ
ਤੇ ਫਿਰ ਤੇ ਇਹੋ ਜਿਹਾ ਕਪਟ ਕੀਤਾ ਕਿਉਂ ਸਾਧੂ ਮਹਾਤਮਾ ਨਾਲ ਤੈਨੂੰ ਪਤਾ ਨੀ ਚਲੋ ਭੇਸ ਨੂੰ ਦੇਖ ਕੇ ਪਤਾ ਲੱਗ ਜਾਂਦੇ ਤੂੰ ਇਹੋ ਜਿਹੇ ਲੱਸਣ ਕਾਹਦੋਂ ਕੀਤੇ ਮੇਰੇ ਕੋਲ ਆ ਕੇ ਮਹਾਰਾਜ ਕਹਿਣ ਲੱਗੇ ਹਨ
ਸੁਣੋ ਗੁਰੂ ਜੀ ਕਲਯੁਗ ਨਾਮ
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣ ਲਓ ਮੇਰਾ ਨਾਮ ਹੈ ਕਲਯੁਗ ਸੁਣ ਲਓ ਮਹਾਰਾਜ ਸੱਚੇ ਪਾਤਸ਼ਾਹ ਜੀ
ਦਰਸ਼ਨ ਕਰ ਵੇਖੋ ਮਾਮ ਕੰਮ
ਮੇਰਾ ਕੰਮ ਸੀ ਤੁਹਾਡਾ ਦਰਸ਼ਨ ਕਰਨਾ ਮੈਂ ਹੋਰ ਕੁਛ ਨੀ ਕਰਨ ਆਇਆ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਇੱਥੇ
ਨਮੋ ਕਰਨ ਰਾਵਰ ਕੋ ਆਇ
ਮੈਂ ਤੁਹਾਨੂੰ ਮੱਥਾ ਟੇਕਣ ਵਾਸਤੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਕਰਨ ਵਾਸਤੇ ਆਇਆ ਹਾਂ
ਪਰਖਣ ਹਿੱਤ ਮੈਂ ਕਪਟ ਦਿਖਾਇਓ
ਉਹ ਜਿਹੜਾ ਮੈਂ ਇਹ ਭੇਖ ਕਰਕੇ ਕਪਟ ਕੀਤਾ ਔਰ ਮੈਂ ਪਰਖਣ ਵਾਸਤੇ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਾ ਵੀ ਹੈ ਕਿਉਂਕਿ ਪਰਖਤੇ ਲਈਏ ਕਿਸੇ ਨੂੰ ਗੁਰੂ ਬਣਾਉਣਾ ਪਰਖਣਾ ਵੀ ਚਾਹੀਦਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਪਰਖਣ ਵਾਸਤੇ ਸਾਰਾ ਕੁਛ ਕੀਤਾ ਜਾਣ ਕੇ ਨੀ ਉਹਨੇ ਕੀਤਾ ਹੈ ਕੋਈ ਤੁਹਾਨੂੰ ਛੋਟਾ ਦਿਖਾਉਣ ਵਾਸਤੇ ਜਾਂ ਹੋਰ ਆਪਣੀ ਸ਼ਕਤੀ ਵਾਸਤੇ ਨਹੀਂ ਕਿ ਮੈਂ ਵੀ ਆਪਣਾ ਭਲਾ ਚਾਹੁੰਦਾ ਮੇਰਾ ਭਲਾ ਹੋ ਜਾਏ ਪਰਖਣ ਵਾਸਤੇ ਸਾਰਾ ਕੁਝ ਕੀਤਾ ਹੈ
ਸ੍ਰੀ ਗੁਰੂ ਕਹਿ ਭਨੋ ਨਿਜ ਲੱਛਣ
ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ ਕਲਯੁਗ ਚੰਗਾ ਮਿਲ ਗਿਆ ਤੂੰ ਤਾਂ ਤੇਰੇ ਲੱਛਣ ਵੀ ਦੱਸ ਕਿਹੋ ਜਿਹੇ ਕਰੇਗਾ, ਲੱਛਣ ਕਿਹੋ ਜਿਹੇ ਵਰਤਾਏਗਾ ਲੋਕਾਂ ਦੇ ਵਿੱਚ ਉਹ ਵੀ ਦੱਸਦੇ ਹੁਣ।
ਉਹ ਤਾਂ ਵਸੈਨਾ ਸੰਗ ਵਿੱਚ ਅੱਛਣ,
ਤੂੰ ਭਾਈ ਕਲਯੁਗ ਰਾਜਾ ਇਸ ਦਾ ਇਹ ਯੁੱਗ ਦਾ, ਔਰ ਤੇਰੀ ਫੌਜ ਵਿੱਚ ਕਿਹੋ ਜਿਹੇ ਸੂਰਮੇ ਹੋਣਗੇ, ਕਿਹੋ ਜਿਹੀ ਫੌਜ ਹੋਏਗੀ ਤੇਰੀ ਜਿਹੜੀ ਲੋਕਾਂ ਦੇ ਉੱਤੇ ਜਾ ਕੇ ਜਿੱਤ ਪ੍ਰਾਪਤ ਕਰੇਗੀ।
ਕਿਸ ਪ੍ਰਕਾਰ ਕੀ ਤੁਝ ਸਿੱਖਦਾਰੀ,
ਤੇ ਤੇਰੀ ਸਿੱਖਦਾਰੀ ਸਰਦਾਰੀ ਜਿਹੜੀ ਸ਼ਕਤੀ ਕਿਹੋ ਜਿਹੀ ਹੋਵੇਗੀ, ਤੇਰਾ ਰਾਜ ਕਿਹੋ ਜਿਹਾ ਹੋਵੇਗਾ, ਕਿਹੋ ਜਿਹੀ ਸਰਦਾਰੀ ਕਰੇਗਾ, ਕਿਹੋ ਜਿਹਾ ਰਾਜ ਕਰੇਗਾ, ਇਹ ਵੀ ਦੱਸਣਾ ਕਰ।
ਸੁਣ ਕਾਲ ਯੁਗ ਪੁਨ ਗਿਰਾ ਉਚਾਰੇ,
ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਤੋਂ ਫਿਰ ਕਲਯੁਗ ਨੇ ਬਚਨ ਕਿਹਾ ਜੀ। ਕੀ ਕਿਹਾ ਬੋਲਿਆ ਹੈ?
ਪੂਰ ਸੂਰ ਸਭ ਕੇਰ ਅਗਾਰੀ,
ਕਹਿੰਦੇ ਸੱਚੇ ਪਾਤਸ਼ਾਹ ਸੁਣ ਲਓ ਮੇਰੀ ਫੌਜ ਦੇ ਨਾਮ। ਹੁਣ ਕਹਿਣ ਲੱਗੇ ਮੇਰਾ ਸਭ ਤੋਂ ਵੱਡਾ ਸੂਰਮਾ ਝੂਠ ਹੈ, ਕਹਿੰਦੇ ਮੈਂ ਹਰ ਇੱਕ ਥਾਂ ਤੇ ਨਾ, ਹੁਣ ਦੇਖੋ ਨਾ ਕੂੜ ਪ੍ਰਧਾਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਹੁਣ ਅਸੀਂ ਵੀ ਦੇਖ ਲਈਏ ਕਿ ਅਸੀਂ ਵੀ ਨਿੱਕੀ ਨਿੱਕੀ ਗੱਲਾਂ ਤੇ ਝੂਠ ਬੋਲਾਂਗੇ, ਛੋਟੀਆਂ ਛੋਟੀਆਂ ਤੇ ਜਿਹੜੀਆਂ ਦੀ ਲੋੜ ਵੀ ਨਹੀਂ ਹੈ, ਬੇਲੋੜ ਹੀ ਸੁਭਾਅ ਬਣ ਗਿਆ ਹੈ। ਇਸ ਕਰਕੇ ਕਿਉਂਕਿ ਕਲਯੁਗ ਦਾ ਪ੍ਰਭਾਵ ਹੀ ਐਸਾ ਹੈ, ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਸਭ ਤੋਂ ਵੱਡਾ ਸੂਰਮਾ ਜਿਹੜਾ ਫੌਜ ਦਾ ਸਿੱਪਾ ਸਲਾਰ ਹੈ ਸਭ ਤੋਂ ਵੱਡਾ, ਉਹ ਹੈ ਝੂਠ।
ਚੱਲ ਤੇ ਤੁਜਾ ਵੜ ਕਰ ਮੈਂ ਧਾਰੀ,
ਕਹਿਣ ਲੱਗੇ ਝੂਠ ਨੇ ਝੰਡਾ ਝੂਠ ਦਾ ਚੁੱਕੀ ਫਿਰਦਾ ਉਹ ਸਾਰਿਆਂ ਤੋਂ ਅੱਗ ਉਹ ਹੈ, ਕਹਿੰਦੇ ਝੂਠ ਝੂਠ ਦਾ ਝੰਡਾ ਹੈ ਉਹ ਲਈ ਤੁਰਿਆ ਫਿਰਦਾ ਹੈ।
ਮੋਹ ਨਾਮ ਸਭ ਕੋ ਭੁਪਾਲਾ,
ਕਹਿਣ ਲੱਗੇ ਜਿਹੜਾ ਮੋਹ ਹੈ ਇਹਨਾਂ ਸਾਰਿਆਂ ਦਾ ਭੁਪਾਲ ਰਾਜਾ ਹੈ ਮੇਰਾ, ਕਹਿੰਦੇ ਕਹਿਣ ਲੱਗਿਆ ਇਹਨਾਂ ਸਾਰਿਆਂ ਦਾ ਰਾਜਾ ਮੇਰਾ ਮੋਹ ਹੈ। ਹੁਣ ਦੇਖੋ ਨਾ ਮੋਹ ਕਿੰਨਾ ਪ੍ਰਬਲ ਹੈ, ਦੇਖ ਲਓ ਹੁਣ ਆਪਣੇ ਸਾਹਮਣੇ ਹੀ ਕਿੰਨੇ ਮੋਹ ਚ ਫਸੇ ਪਏ ਆ, ਇਸ ਮੋਹ ਨੇ ਕਿੰਨਾ ਨੂੰ ਮਾਰਿਆ ਹੋਇਆ ਹੈ ਔਰ ਕਿੰਨੇ ਮੋਹ ਚ ਫਸੇ ਹੋਏ ਨੇ, ਅਤੇ ਮੋਹ ਦਾ ਅੰਤ ਕੀ ਉਹ ਵੀ ਦੇਖ ਲਓ। ਜਿਨ੍ਹਾਂ ਨੂੰ ਬਹੁਤ ਪਿਆਰੇ ਕਰ ਕਰਕੇ ਪਾਲਦਿਆਂ, ਜਿਹਨਾਂ ਨਾਲ ਬਹੁਤ ਵੱਡੇ ਪਿਆਰ ਹੁੰਦੇ ਨੇ, ਉਹੀ ਦੁਸ਼ਮਣ ਬਣਦੇ। ਦੇਖ ਪਰੀਤਾ ਜੋਤੀਆ ਟੱਕਰ ਹੋਈ ਵਿਸ, ਤਾਂ ਹੀ ਵੱਧ ਆਪਣੇ ਵੇਦਣ ਕਹੀ ਹੈ ਕਿਸ, ਕਹਿੰਦਾ ਦੇਖ ਲਿਆ ਵਧੀਆ ਤਾਂ ਲੈ ਲਿਆ ਸਵਾਦ, ਜਿਹੜੇ ਬਹੁਤਾ ਮੋਹ ਸੀ ਨਾ ਬਹੁਤੇ ਪਿਆਰੇ ਸੀ ਉਹੀ ਬਹੁਤੇ ਦੁਸ਼ਮਣ ਬਣ ਗਏ, ਜਿਨ੍ਹਾਂ ਨੂੰ ਮਸਾ ਪਾਲਿਆ ਸੀ ਉਹੀ ਅੱਜ ਸਾਨੂੰ ਪੁੱਛਦੇ ਨਹੀਂ ਹਨ, ਉਹੀ ਸਾਡੀ ਬੁਰੀ ਹਾਲਤ ਕਰਨ ਵਾਲੇ ਹੋ ਗਏ ਹਨ। ਇਸ ਕਰਕੇ ਮੋਹ ਮੇਰਾ ਸਭ ਤੋਂ ਵੱਡਾ ਭੂਪਾਲ ਰਾਜਾ ਹੈ।
ਸੈਨਾਪਤ ਹਿੰਸਾ ਜੋ ਵਿਸਾਲਾ,
ਕਹਿੰਦੇ ਸੈਨਾ ਚ ਮੇਰੀ ਚ ਇੱਕ ਤਾਂ ਹਿੰਸਾ ਹੈ, ਹਾਂਜੀ
ਸੈਨਾਪਤ ਹਿੰਸਾ ਜੋ ਵਿਸਾਲਾ,
ਕਹਿੰਦੇ ਜਿਹੜੀ ਬਹੁਤ ਹਿੰਸਾ ਕਰਨੀ, ਜੀਵ ਮਾਰ ਜੀਵ ਹੱਤਿਆ ਕਰਨੀ, ਔਰ ਕਹਿੰਦੇ ਇਹ ਮੇਰੀ ਸੈਨਾ ਦੇ ਵਿੱਚ ਤੋਂ ਜਿਹੜੇ ਮੇਰੀ ਸੈਨਾ ਦੇ ਸਿਪਾਹੀ ਹਨ, ਜੀਵ ਹੱਤਿਆ ਕਰਨੀ ਆੜਕ ਜੋ ਹੈ,
ਕਾਮ ਕ੍ਰੋਧ ਲੋਭ ਅਹੰਕਾਰ,
ਇਹ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਹੈ ਜਿਹੜੇ ਮੇਰੇ ਕੋਲ ਹਨ,
ਸਭ ਯੋਧਾ ਇਹ ਗਜ ਸਵਾਰ,
ਇਹ ਯੋਧਾ ਸਾਰੇ ਜਿਹੜੇ ਹਨ ਗਜ ਸਵਾਰ, ਇਹ ਹਾਥੀਆਂ ਦੀ ਸੈਨਾ, ਹਾਥੀਆਂ ਤੇ ਚੜੀ ਹੋਈ, ਕਿਉਂਕਿ ਸੈਨਾ ਚਾਰ ਪ੍ਰਕਾਰ ਦੀ ਹੁੰਦੀ ਹੈ, ਘੋੜ ਸਵਾਰੀ, ਰਥਾਂ ਦੀ ਸੈਨਾ, ਹਾਥੀਆਂ ਦੇ ਤੇ ਪੈਦਲ। ਕਹਿਣ ਲੱਗੇ ਇਹ ਹਾਥੀਆਂ ਦੀ ਸੈਨਾ ਹੈ ਔਰ ਹਿੰਸਾ ਆਦਿਕ ਘੋੜਿਆਂ ਦੀ ਸੈਨਾ ਹੈ, ਇਹਦੇ ਆਰ ਕਹਿੰਦੇ ਸਾਰੀ ਜਿਹੜੀ ਸੈਨਾ ਹੈ।
ਮਸਕਰ ਨਿੰਦਾ ਪੁਨ ਬਟਵਾਰੀ,
ਕਹਿੰਦੇ ਮਸਕਰ ਨਿੰਦਾ, ਈਰਖਾ ਕਰਨੀ, ਨਿੰਦਿਆ ਕਰਨੀ, ਪਟਵਾਰੀ ਠੱਗੀ ਮਾਰਨੀ, ਠੱਗਾ ਠੋਰੀ, ਜਿਹੜੇ ਇਹ ਹਨ
ਤ੍ਰਿਸ਼ਨਾ ਤੇ ਸਭ ਰਥ ਅਸਵਾਰੀ,
ਇਹ ਤ੍ਰਿਸ਼ਨਾ ਆਦਿਕ ਤੋਂ ਲੈ ਕਰਕੇ ਰਥਾਂ ਦੀ ਰਥਾਂ ਤੇ ਚੜਨ ਵਾਲੀ ਸੈਨਾ ਹੈ, ਰਸਵਾਹੀ ਨੇ ਮੇਰੇ ਇਹ ਰਥਾਂ ਦੀ ਸੈਨਾ ਹੈ। ਕਹਿਣ ਲੱਗੇ ਹਨ, ਕਹਿਣ ਲੱਗਿਆ ਕਲਯੁਗ
ਆਲਸ ਜੂਪ ਬਾਰਨੀ ਪਾਨਾ,
ਕਹਿੰਦੇ ਆਲਸ ਜੂਪ ਬਾਰਨੀ ਪਾਨਾ, ਆਲਸ ਕਰਨਾ ਇਹ ਉਦਮੀ, ਹੁਣ ਦੇਖ ਲਓ ਵੀ ਸਾਡੇ ਵੀ ਆਲਸ ਸਵਾਰ ਹੈ ਕਿ ਨਾ, ਐਸੇ 8 ਵਜੇ ਉੱਠਣਗੇ ਅੰਮ੍ਰਿਤ ਵੇਲਾ ਹੁਣ ਹੋਇਆ, ਦੇਖਦੇ ਆਪਾਂ ਕਿੱਥੇ 3 ਵਜੇ ਅੰਮ੍ਰਿਤ ਵੇਲਾ ਸਾਡੇ ਕੋਲ ਹੈ, ਹੁਣ ਆਲਸ ਹੈ, ਨੀਂਦ ਹੁੰਦੀ ਹੈ, ਉੱਠਿਆ ਨੀ ਜਾਂਦਾ, ਔਰ ਜੂਪ ਜੂਆ ਖੇਡਣਾ, ਅੱਜ ਜੂਆ ਹੀ ਹੈ, ਅੱਜ ਜੂਆ ਦੇ ਵਾਸਤੇ ਕੈਟਾਗਰੀ ਬਦਲੀ ਹੈ, ਇਹ ਜੂਆ ਕਿਵੇਂ ਖੇਡਣੇ, ਅੱਜ ਲਾਟਰੀ ਪਾਉਣੀ ਹੈ ਜੀ, ਕਿਰਪਾ ਕਰੋ ਬਾਬਾ ਜੀ, ਦੱਸੋ ਕੋਈ ਅਰਦਾਸ ਕਰ ਦਿਓ ਸਾਨੂੰ, ਅੱਜ ਜੇ ਤੁਹਾਨੂੰ ਆਉਂਦੇ ਮਤਲਬ ਬਾਬੇ ਨਾਲ ਲੈ ਲਿਓ, ਉਸ ਨੂੰ ਤੁਹਾਡੇ ਤਾਂ ਕਾਹਨੂੰ ਆਉਣ ਦਊਗਾ, ਨਾ ਇਹ ਉੱਥੇ ਆਸੇ ਕਿਉਂ ਕਰਦੇ ਹੋ, ਤੁਸੀਂ ਰੱਬ ਕੋਲੋਂ ਕਿਉਂ ਨੀ ਮੰਗ ਲੈਂਦੇ, ਤੋ ਜੂਆ ਹਾਂਜੀ
ਬਾਰਨੀ
ਬਾਰਨੀ ਸ਼ਰਾਬ ਪਾਨਾ, ਮਾਸ ਯਾਦ ਖਾਣਾ ਜਾਂ ਸ਼ਰਾਬ ਪੀਣੀ। ਕਹਿਣ ਲੱਗਿਆ ਹੁਣ ਸ਼ਰਾਬ ਦੇਖੋ ਨਾ, ਸ਼ਰਾਬ ਦੇ ਦੌਰਾਂ ਦੇ ਦੌਰ ਚੱਲਦੇ ਨੇ, ਕਿਸੇ ਦੁਕਾਨ ਤੇ ਜਾਓ ਸਾਰਿਆਂ ਤੋਂ ਬਹੁਤੀ ਸ਼ਰਾਬ ਹੈ, ਕਿਸੇ ਦੁਕਾਨ ਤੇ ਚਲੇ ਜਾਓ, ਏਅਰਪੋਰਟ ਤੇ ਚਲੇ ਜਾਓ, ਸ਼ਰਾਬ ਸਭ ਤੋਂ ਵੱਧ ਪਈ ਹੈ, ਇਹ ਕਲਯੁਗ ਦੀ ਫੌਜ ਹੈ ਨਾ, ਇਸ ਫੌਜ ਨੂੰ ਲੋੜ ਹੈ ਨਾ ਸ਼ਸਤਰਾਂ ਦੀ। ਕਹਿਣ ਲੱਗੇ ਜੂਆ ਖੇਡਣ ਵਾਲੇ ਦਲਿੱਦਰੀ ਆਲਸੀ, ਜਿਹੜੇ ਨਾ ਉਹਨਾਂ ਦੇ ਆਲਸ ਦਲਿੱਦਰ ਹੈ ਔਰ ਜੂਆ ਖੇਡਦੇ ਨੇ, ਵਾਰਨ ਸਾਹਿਬ ਪੀਣੀ, ਪਾਨ ਮਾਤ ਆਦਿ ਖਾਣ ਵਾਲੇ ਜੋ ਹਨ,
ਦੁਰਾਚਾਰ ਸਭ ਚੜੇ ਕੇ ਕੰਨ,
ਦੁਰਾਚਾਰੀ ਬੁਰੇ ਕਰਮ ਕਰਨ ਵਾਲੇ, ਕਹਿੰਦੇ ਇਹ ਘੋੜਿਆਂ ਦੀ ਫੌਜ ਹੈ, ਸਾਰੀ ਘੋੜਿਆਂ ਦੀ।
ਮਮਤਾ ਵਿਸ਼ੇਨ ਆਸ਼ਾ ਜੋ,
ਮਮਤਾ ਤੇ ਇੱਛਾ ਜਿਹੜੀ ਆਦਿਕ ਹੈ,
ਹਾਂਜੀ, ਚੋਰੀ ਪੈਦਲ ਲਖਿਓ ਸੋਏ,
ਜਿਹੜੇ ਕਹਿੰਦੇ ਚੋਰੀ ਕਰਨੀ, ਮਮਤਾ ਰੱਖਣੀ, ਆਸ਼ਾ ਕ੍ਰਿਸ਼ਨਾ ਆਦਿਕ ਚੋਰੀ, ਇਹ ਪੈਦਲ ਸੈਨਾ ਹੈ ਮੇਰੀ, ਕਹਿਣਗੇ ਪੈਦਲ ਸੈਨਾ, ਇਹ ਮੇਰੀ ਸੈਨਾ ਹੈ ਮੇਰੇ ਰਾਜ ਵਿੱਚ।
ਦੋਰਾ ਔਰ ਗਣਨ ਕੇ ਲਗ ਕਰੋ ਜੋ ਚਿਤਰੰਗਨ ਸੈਨ,
ਕਹਿੰਦੇ ਜਿਹੜੀ ਹੋਰ ਕਿੰਨੀ ਕੁ ਦੱਸਾਂ, ਜਿਹੜੀ ਮੇਰੀ ਚਿਤਰੰਗਨ ਸੈਨ ਹੈ, ਚਾਰ ਤਰ੍ਹਾਂ ਦੀ ਸੈਨਾ ਹੈ, ਹਾਥੀਆਂ ਦੀ, ਘੋੜਿਆਂ ਤੇ ਚੜੀ ਹੋਈ, ਰੱਥਾਂ ਤੇ ਚੜੀ ਹੋਈ, ਪੈਦਲ, ਇਹ ਚਤਰੰਗੀ ਸੈਨਾ ਮੇਰੀ, ਹੋਰ ਕਿੰਨੀ ਕੁ ਦੱਸਾਂ ਮਹਾਰਾਜ, ਬਹੁਤ ਤਰ੍ਹਾਂ ਦੀ ਹੈ।
ਚੜ ਦੌਰਾਂ ਜਿਸ ਦਿਸ਼ਾ ਕੋ ਮਾਰ ਕਰੈ ਬਿਨ ਚੈਨ,
ਇਹ ਜਿਹੜੀ ਮੇਰੀ ਚਤਰੰਗਣ ਫੌਜ ਹੈ, ਜਿਹੜੀ ਤੁਹਾਨੂੰ ਦੱਸਦੀ ਹੈ ਝੂਠ, ਠੱਗੀ, ਪ੍ਰੇਮ, ਆਲਸ, ਚੋਰਾ, ਚੋਰੀ, ਜੂਆ, ਵਿਸ਼ੇ, ਵਿਕਾਰ, ਸਭ ਜਿਹੜੀ ਮੇਰੀ ਫੌਜ ਹੈ ਨਾ, ਜਦੋਂ ਇਹ ਕਿਤੇ ਚੜਾਈ ਕਰਦੀ ਹੈ ਕਿਸੇ ਪਾਸੇ, ਇਹਦੇ ਮੂਹਰੇ ਕਹਿੰਦੇ ਧੀਜ ਨੂੰ ਕੀ ਕਰਦਾ ਹੈ, ਸਭ ਰੁੜ ਜਾਂਦੇ ਨੇ, ਸਭ ਚਲੇ ਜਾਂਦੇ ਇਹਦੇ ਵਿੱਚ, ਰੁੜ ਜਾਂਦੇ ਨੇ ਸਾਰੇ, ਕਿਤੇ ਚੂਰ ਰੁੜ ਗਿਆ, ਕੋਈ ਚੁਗਲੇ ਚਲਿਆ ਗਿਆ, ਕੋਈ ਨਿੰਦਾ ਚਲਿਆ ਗਿਆ, ਕਿਸੇ, ਸਾਰੇ ਰੁੜ ਜਾਂਦੇ ਹਨ।
ਚੌਪਈ ਇਹਨਾਂ ਆਗਿਆ ਨਾ ਸਿਰ ਹੋਇਆ ਕੋ,
ਕਾਜੋ ਕਹਿੰਦੀ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਸੈਨਾ ਦੇ ਮੂਹਰੇ ਕੋਈ ਨੀ ਖੜ ਸਕਦਾ ਹੈ,
ਕੋਟ ਮਧੇ ਬਿਰਲਾ ਹੈ ਕੋ,
ਕਹਿੰਦੇ ਕਰੋੜਾਂ ਦੇ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਬਚੇਗਾ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਰ ਗੁਰਬਾਣੀ ਚ ਕਹਿੰਦੇ, ਮਹਾਰਾਜ ਕਹਿੰਦੇ ਕਰੋੜਾਂ ਚੋਂ ਕੋਈ ਇੱਕ ਬਚਣ ਵਾਲਾ ਹੈ, ਕਲਯੁਗ ਵੀ ਇਹੀ ਗੱਲ ਕਹਿੰਦਾ, ਕਹਿੰਦੇ ਮੇਰੀ ਇਸ ਫੌਜ ਦੀ ਮਾਰ ਤੋਂ ਕਰੋੜਾਂ ਚੋਂ ਕੋਈ ਇੱਕ ਬਚੇਗਾ, ਨਹੀਂ ਕਿਸੇ ਨੂੰ ਕਿਸੇ ਪ੍ਰਕਾਰ ਦੀ ਮਾਰ ਪੈਂਦੀ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦੀ ਪੈ ਜਾਂਦੀ ਹੈ, ਜਿਹੜੇ ਬਹੁਤਿਆਂ ਨੂੰ ਅਜੇ ਮਾਰ ਨਹੀਂ ਪਈ ਨਾ, ਕਹਿਣਗੇ ਮੈਂ ਕਦੇ ਮਾੜਾ ਕਰਮ ਨਹੀਂ ਕੀਤਾ ਹੈ, ਤੋ ਗੁਰਮੁਖ ਪਿਆਰਿਓ ਠੀਕ ਹੈ, ਉਹ ਵੀ ਸੱਚਾ ਹੈ, ਤਨ ਕਰਕੇ ਨਹੀਂ ਕੀਤਾ, ਮਨ ਕਰਕੇ ਹੋ ਗਿਆ ਹੋਣਾ, ਤਨ ਕਰਕੇ ਕਰਨਾ ਬੜਾ ਔਖਾ ਹੈ, ਮਨ ਕਰਕੇ ਕਰਨ ਦਾ ਕੋਈ, ਕਿਉਂਕਿ ਕੋਈ ਮੁਕੱਦਮਾ ਦਰਜ ਹੈ ਮਨ ਦੇ ਉੱਤੇ, ਕੋਈ ਕੇਸ ਦਰਜ ਨਹੀਂ ਹੁੰਦਾ, ਕੋਈ ਸ਼ਰਮ ਨਹੀਂ ਆਉਂਦੀ ਹੈ, ਜਿਹੜਾ ਤਨ ਕਰਕੇ ਕਰਨਾ ਉੱਥੇ ਕਈ ਪ੍ਰਕਾਰ ਦਾ ਡਰ ਵੀ ਹੈ ਨਾ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਆਪਦੀ ਇੱਜ਼ਤ ਦਾ ਡਰ ਹੈ, ਉਹ ਮਨ ਕਰਕੇ ਤਾਂ ਕਦੀ ਕਿੰਨੇ ਕੁ ਪਾਪ ਕਰਦੇ ਨੇ, ਕਿਉਂਕਿ ਅਪਰਾਧ ਹੁੰਦਾ ਤਨ ਕਰਕੇ ਤੇ ਪਾਪ ਹੁੰਦਾ ਮਨ ਕਰਕੇ, ਮਨ ਕਰਕੇ ਬਹੁਤ ਕੁਛ ਕਰਦੇ ਹੋਵਾਂਗੇ, ਪਰ ਬਲਿਹਾਰੇ ਤਾਂ ਗੁਰਬਾਣੀ ਕਹਿੰਦੇ ਉਹ ਤੇ ਜਾਈਏ, ਜਿਹਨਾਂ ਦੇ ਮਨ ਦੇ ਵਿੱਚ ਇਹ ਪੈਦਾ ਨਹੀਂ ਹੁੰਦਾ ਹੈ, ਉਹ ਬਚਿਆ ਹੋਇਆ ਕਰੋੜਾ ਸਿੱਖ, ਉਹ ਕੌਣ ਹੈ, ਮਹਾਰਾਜ ਗੁਰਬਾਣੀ ਕਹਿੰਦੀ ਹੈ ਭਾਈ ਜਿਹਨਾਂ ਦੇ ਮਨ ਵਿੱਚ ਵੀ ਕਦੇ ਇਹ ਆਸ਼ਾ ਪੈਦਾ ਨਹੀਂ ਹੋਈ ਹੈ, ਮਨ ਕਰਕੇ ਨੀ ਕਦੇ ਉਹਨਾਂ ਦੇ ਮਨ ਵਿੱਚ ਵਿਕਾਰ ਹੋਇਆ, ਕਦੇ ਉਹ ਬਚਦੇ ਨੇ, ਇਸ ਕਰਕੇ ਜਿਹੜੇ ਮਨ ਕਰਕੇ ਕਰਦੇ ਹਨ, ਤਨ ਕਰਕੇ ਨਹੀਂ ਕਰ ਸਕੇ ਹਨ, ਉਹ ਵੱਖਰੀ ਗੱਲ ਹੈ, ਤੋ ਇਸ ਕਰਕੇ ਇਹਨਾਂ ਤੋਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਬਚਦਾ ਹੈ, ਕਰੋੜਾਂ ਤੋਂ ਇੱਕ ਹੀ ਬਚਦਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਹ ਪ੍ਰਮਾਣ ਕਰਦੇ ਨੇ, ਤੇ ਕਲਯੁਗ ਵੀ ਇਹੀ ਗੱਲ ਕਹਿ ਰਿਹਾ ਹੈ,
ਜਗ ਮੈਂ ਕਰੀ ਲਥੇਰ ਪਥੇਰਾ,
ਕਹਿੰਦੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਲੱਥ ਪੱਥ ਕਰ ਦੂੰਗਾ ਸਭ ਨੂੰ, ਜਾ ਕਰਕੇ ਮੇਰੇ ਅੱਗੇ ਕੋਈ ਨੀ ਅੱਡ ਸਕੇਗਾ, ਤੋ ਮੇਰੇ ਮੂਹਰੇ ਕੋਈ ਨੀ ਅਖੜ ਸਕੇਗਾ, ਮੈਂ ਲੱਥ ਪੱਥ ਕਰ ਦੂੰਗਾ, ਕਹਿੰਦਾ ਇਹਨਾਂ ਸਾਰਿਆਂ ਨੂੰ,
ਕਿਸੂ ਮੈਂ ਧੀਰਜ ਨਾ ਹੇਰਾ,
ਕਹਿੰਦੇ ਇੱਥੇ ਮੇਰੀ ਸੈਨਾ ਦੇ ਮੂਹਰੇ ਕੋਈ ਧੀਰਜ ਨੀ ਤਰ ਸਕੇਗਾ, ਔਰ ਮੇਰੀ ਸੈਨਾ ਦੇ ਮੂਹਰੇ ਖੜ ਨੀ ਸਕੇਗਾ, ਬੜੇ ਤੋਂ ਬੜੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵੱਡੇ ਕਹਾਉਣਗੇ, ਧਾਰਮਿਕ ਲੋਕ ਵੀ ਰੁੱਟ ਜਾਣਗੇ ਵੱਡੇ ਵੱਡੇ, ਉਹ ਵੀ ਨੀ ਖੜਨਗੇ, ਤੇ ਕੋਈ ਬਚੇਗਾ, ਬਚਿਆ ਉਹ ਹੈ ਗੁਰੂ ਕਹਿੰਦੇ, ਕਹਿੰਦੇ ਬਾਕੀ ਨੀ ਬਚਿਆ, ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਹੋਂ ਤਿਸਕੇ ਬਲ ਜਾਈ, ਪਾਪ ਮੁਣਕੀ ਸਾਰ ਨਾ ਜਾਣਾ, ਭੁੱਲਾ ਫੜਿਆ ਜਾਈ, ਬੜਾ ਚੌੜਾ ਹੋਇਆ ਪਰ ਮੈਂ ਪਾਪ ਨੀ ਕੀਤਾ, ਮੈਂ ਕਿਸੇ ਵੱਲ ਮਾੜਾ ਨੀ, ਮੈਂ ਮਾੜਾ ਨੀ ਕਿਹਾ ਕਿਸੇ ਨੂੰ, ਮੈਂ ਕਿਸੇ ਵੱਲ ਤੱਕਿਆ ਨੀ ਮਾੜਾ, ਨਹੀਂ ਤੇ ਇੱਥੋਂ ਮਾੜਾ ਤੱਕੇ ਹੀ ਨੀ ਗਿਆ ਹੋਣਾ, ਤੂੰ ਪਾਪ ਕਰਨਾ ਚਾਹੁੰਦਾ ਸੀ ਪਰ ਕਰਨ ਦੀ ਜ਼ਰੂਰਤ ਨੀ ਪਈ ਹੋਣੀ, ਪਰ ਕਹਿੰਦੇ ਬਲਿਹਾਰੇ ਤਾਂ ਉਹ ਦੇ ਹੈ ਜਿਹਨੇ ਆਪਣੀ ਦ੍ਰਿਸ਼ਟੀ ਬੰਨ ਲਈ, ਦ੍ਰਿਸ਼ਟੀ ਵਿੱਚ ਵਿਕਾਰ ਪੈਦਾ ਹੋਇਆ ਹੀ ਨਹੀਂ ਹੈ, ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਹਾਂ ਤਿਸ ਕਹਿ ਬਲ ਜਾਈ, ਕਹਿੰਦੇ ਪਾਪ ਹੁੰਦਾ ਤੁਹਾਨੂੰ ਪਤਾ ਹੀ ਨੀ ਹੈ, ਐਵੇਂ ਸੁਣੀ ਬਣਿਆ ਫਿਰਦਾ, ਮੈਂ ਨੀ ਮਾੜਾ ਕਰਮ ਕੀਤਾ, ਬਹੁਤ ਨੇ ਨੀ ਕਰਿਆ ਨੀ, ਡਰਦੇ ਨੇ ਨੀ ਕੀਤਾ ਹੋਣਾ, ਨਹੀਂ ਸਬੱਬ ਬਣਿਆ ਕਰਨ ਦਾ ਮਾੜਾ ਕਰਮ, ਕਰਨਾ ਕਿਹੜਾ ਸੌਖਾ, ਉੱਥੇ ਵੀ ਕਰਨ ਵਾਸਤੇ ਦਿਲ ਚਾਹੀਦਾ, ਪਰ ਸ਼ਾਬਾਸ਼ ਤੇਰੇ ਜੇ ਤੂੰ ਮਨ ਕਰਕੇ ਬਚਿਆ, ਮਨ ਕਰਕੇ ਪਾਪ ਲੱਗ ਗਿਆ, ਤਨ ਕਰਕੇ ਅਪਰਾਧ ਹੀ ਨੀ ਅਜੇ ਹੋਇਆ ਹੈ, ਸੋ ਇਸ ਕਰਕੇ ਗੁਰਮੁਖ ਪਿਆਰਿਓ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਹਾਂ ਤਿਸ ਕਹਿ ਬਲ ਜਾਈ, ਤੋ ਜਿਹੜੇ ਨੇ ਆਪਣੀ ਦ੍ਰਿਸ਼ਟੀ ਵਿਕਾਰਾਂ ਤੋਂ ਬੰਨੀ ਹੋਈ ਹੈ ਉਹ ਬਚਿਆ ਬਾਈ ਕਲਾਲ, ਤੇ ਕੱਲ ਜੋ ਕਹਿੰਦਾ ਕੋਈ ਨੀ ਬਚੇਗਾ, ਕਰੋੜਾਂ ਚੋਂ ਕੋਈ ਬਚੇਗਾ ਨਹੀਂ, ਸਭ ਦੇ ਉੱਤੇ ਮੇਰਾ ਇਹ ਫੌਜ ਜਦੋਂ ਧਾਵਾ ਕਰਕੇ ਜਾਂਦੀ ਹੈ ਸਭ ਨੂੰ ਜਿੱਤ ਲੈਂਦੀ ਹੈ, ਬੜੇ ਵੱਡਿਆਂ ਨੂੰ,
ਓਟ ਮਵਾਸੀ ਸਭ ਚੜ ਮਾਰੇ,
ਕਹਿਣ ਲੱਗ ਗਿਆ ਮੈਂ ਬੜੇ ਬੜੇ ਕਿਲਿਆਂ ਵਾਲੇ ਮਾਰ ਤੇ ਚੜ ਕੇ, ਇਹ ਕਿਲੇ ਨੀ ਜੇ ਇੱਟਾਂ ਪੱਥਰਾਂ ਦੇ ਕੀਤੇ ਹੋਏ ਨੇ, ਜਿਹੜੇ ਧਰਮ ਦੇ ਕਿਲੇ ਬਣਾਈ ਬੈਠੇ ਸੀ ਨਾ ਬੜੇ ਬੜੇ ਸਾਧੂ ਮਹਾਤਮਾ ਕਹਾਉਣ ਵਾਲੇ, ਬੜੇ ਬੜੇ ਅਡੰਬਰ ਸੀ ਉਹਨਾਂ ਦੇ ਕੋਲੇ, ਔਰ ਜਦੋਂ ਕਹਿੰਦੇ ਮੇਰੀ ਸੈਨਾ ਜਾਂਦੀ ਹੈ ਨਾ, ਉਹ ਵੀ ਰੁੜ ਜਾਂਦੇ ਨੇ ਫਿਰ ਕਦੇ ਬੜੇ ਐਸੇ ਰੁੜਦੇ ਨੇ ਬਥੇਰੇ, ਰੋਜ਼ੇ ਦੇਖਦੇ ਹਾਂ ਆਪਾਂ। ਜਿਹੜੇ ਬੜੇ ਵੱਡੇ ਮਵਾਸੀ ਕਿਲ੍ਹਿਆਂ ਚ ਬੈਠੇ ਸੀ ਕਿ ਐਡੇ ਵੱਡੇ ਬੜੇ ਮਹਾਤਮਾ ਬੜੇ ਗਿਣੇ ਮਿਲੇ ਨੇ, ਇਹ ਤਾਂ ਰੱਬ ਦੇ ਰੂਪ ਹੈ ਜੀ, ਇਹ ਪਰਮਾਤਮਾ ਵਰਗੇ ਨੇ, ਵੱਡੇ ਵੱਡੇ ਕਿਲ੍ਹੇ ਉਹਨਾਂ ਕੋਲੇ, ਵੱਡੇ ਵੱਡੇ ਅਡੰਬਰ, ਪਰ ਜਦੋਂ ਕਲਯੁਗ ਦਾ ਜੋਰ ਪਿਆ ਉਹ ਵੀ ਰੁੜ ਗਏ ਬਥੇਰੇ, ਬਥੇਰੇ ਚੱਲ ਗਏ। ਛੋਟੇ ਮੋਟਿਆਂ ਦੀ ਗੱਲ ਕੀ ਹੈ, ਤੇ ਵੱਡਿਆਂ ਤੋਂ ਵੱਡੇ ਤੁਰ ਜਾਂਦੇ ਨੇ, ਰੁੜ ਜਾਂਦੇ ਨੇ। ਐਸੀ ਉਹ ਕਲਯੁਗ ਦੀ ਹਨੇਰੀ ਜਦੋਂ ਆਉਂਦੀ ਹੈ, ਕਹਿਣ ਲੱਗੇ ਮੇਰੀ ਫੌਜ ਵੱਡੇ ਵੱਡੇ ਕਿਲ੍ਹਿਆਂ ਦੇ ਵਿਚ ਆਕੀ ਬਣੇ ਬੈਠੇ, ਜਿਹੜੇ ਧਰਮ ਦੀਆਂ ਬੁਰਕੇ ਪਾ ਪਾ ਕੇ ਮੈਂ ਉਹਨਾਂ ਦੇ ਉਹਨਾਂ ਨੂੰ ਵੀ ਜਿੱਤ ਲਿਆ ਹੈ, ਉਹ ਵੀ ਸਭ ਦੇਖ ਲਏ ਹਨ।
ਉਹਨੇ ਠਾਂਡ ਪਯੋ ਸਭ ਹਾਰੇ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਜੇ ਮੇਰੀ ਅਸਲੀ ਗੱਲ ਸੁਣੋ ਨਾ, ਕਹਿੰਦੇ ਵੱਡੇ ਵੱਡੇ ਲੋਕਾਂ ਨੂੰ ਸਮਝਾਉਣ ਵਾਲੇ ਵੀ ਹਾਰ ਗਏ ਮੇਰੇ ਕੋਲੇ, ਸਾਰੇ ਹਾਰ ਕੇ ਮੰਨ ਗਏ। ਦੂਜਿਆਂ ਦੇ ਛੋਟੇ ਮੋਟਿਆਂ ਦੀ ਗੱਲ ਕੀ ਹੈ, ਭਾਈ ਗੁਰਦਾਸ ਜੀ ਕਹਿੰਦੇ ਲੋਕਾਂ ਨੂੰ ਸਮਝਾਉਣ ਦਾ ਚਤੁਰਮੁਖੀ ਖਰਾ ਸਿਆਣਾ, ਜਿਹੜਾ ਐਡਾ ਬ੍ਰਹਮਾ ਵਰਗਾ ਆਪਣੇ ਲੋਕਾਂ ਨੂੰ ਕਹਿੰਦੇ ਕਥਾ ਕਰਨ ਵਾਲਾ ਸਮਝਾਉਣ ਵਾਲਾ ਸੀ, ਉਹ ਵੀ ਇਸ ਹਨੇਰੀ ਵਿਚ ਉੱਡ ਗਏ, ਇਹੋ ਜਿਹੇ ਉਸ ਹਨੇਰੀ ਵਿਚ ਉਹ ਵੀ ਰੁੜ ਗਏ ਹਨ। ਬਾਕੀ ਦੁਨੀਆਂ ਦੀ ਕੀ ਗੱਲ ਹੋਵੇਗੀ, ਚਤੁਰਮੁਖੀ ਹੋਏ ਖਰਾ ਸਿਆਣਾ, ਕਹਿੰਦੇ ਲੋਕਾਂ ਨੂੰ ਸਮਝਾਉਣ ਵਾਲਾ, ਵੇਦਾਂ ਦੇ ਪਾਠ ਕਰਨ ਵਾਲਾ, ਚਾਰੇ ਵੇਦ ਵਿਖਾਣ ਦਾ ਚਤੁਰਮੁਖੀ ਖਰਾ ਸਿਆਣਾ, ਲੋਕਾਂ ਨੂੰ ਸਮਝ ਆਏਗਾ ਦੇਖ ਸਰਸਤੀ ਰੂਪ ਲੋਭਾਣਾ, ਇਹੋ ਜਿਹੀ ਹਾਲਤ ਕਹਿੰਦੇ ਦੁਨੀਆਂ ਦੀ ਹੋਈ, ਇਹ ਮੇਰੇ ਕਲਯੁਗ ਵਿਚ ਹੋਵੇਗੀ ਮਹਾਰਾਜ ਸੱਚੇ ਪਾਤਸ਼ਾਹ। ਵੱਡੇ ਵੱਡੇ ਕਿਲੇ ਵੀ ਢਹਿ ਜਾਣਗੇ, ਵੱਡੇ ਵੱਡੇ ਧਰਮ ਦੇ ਠੇਕੇਦਾਰ ਵੀ ਰੁੜ ਜਾਣਗੇ, ਤਾਂ ਦੇਖਦੇ ਹਾਂ ਜੋ ਠੇਕੇਦਾਰ ਧਰਮ ਦੇ ਬਣੇ, ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ, ਗੁਰੂਆਂ ਦੀ ਰਿਸ਼ਤਾ ਕਰਨ ਵਾਲੇ, ਹੁਣ ਜਦੋਂ ਪਰਦੇ ਖੁੱਲਦੇ ਨੇ ਕਿਹੋ ਜਿਹੀ ਹਾਲਤ ਹੋਈ ਹੈ ਦੇਖਦੇ ਹੋ ਤੁਸੀਂ। ਰਿਸ਼ਤਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ, ਰਿਸ਼ਤਾ ਕਰਦੇ ਨੇ ਚੋਜੀ ਪ੍ਰੀਤਮ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ, ਉਹਦੀਆਂ ਰਿਸ਼ਤਾ ਕਰਨ ਵਾਲੇ, ਔਰ ਜਦੋਂ ਰੁੜਦੇ ਨੇ ਤੇ ਉਹ ਰੁੜਦੇ ਨੇ ਫਿਰ ਗੁਰਮੁਖ ਪਿਆਰੇ। ਸੋ ਇਸ ਕਰਕੇ ਕਹਿੰਦੇ ਬੜੇ ਵੱਡੇ ਮਵਾਸੀ ਕਿਲ੍ਹਿਆਂ ਚੋਂ ਵੀ ਉਹ ਵੀ ਮੇਰੇ ਮੂਹਰੇ ਖੜ ਨਹੀਂ ਸਕਦੇ ਹਨ, ਮੇਰੀ ਫੌਜ ਮੂਹਰੇ
ਦੰਭ ਨਾਮ ਜੋ ਮੇਰੂ ਜੋਦਾ,
ਕਹਿੰਦੇ ਜਿਹੜਾ ਦੰਭ ਨਾਮ ਮੇਰਾ ਸੂਰਮਾ ਹੈ ਨਾ, ਦੰਭ ਪਖੰਡ ਮੇਰਾ ਸਭ ਤੋਂ ਵੱਡਾ ਸੂਰਮਾ ਪਖੰਡ ਹੈ, ਇੱਕ ਲੋਕ ਨਾਸਤਿਕ ਨੇ ਇੱਕ ਪਖੰਡੀ ਨੇ, ਅਜੇ ਨਾਸਤਿਕ ਠੀਕ ਆ ਜਾਗੇ ਕਦੇ ਨਾ ਕਦੇ, ਨਾਸਤਿਕ ਦੇ ਨਾਸਤਿਕ ਕਦੇ ਠੀਕ ਆ ਸਕਦਾ, ਪਖੰਡੀ ਨਹੀਂ ਠੀਕ ਹੋਣਾ ਕਦੇ। ਕਹਿੰਦੇ ਮੇਰਾ ਸਭ ਤੋਂ ਵੱਡਾ ਪਖੰਡ ਜਿਹੜਾ ਹੈ ਨਾ, ਪਖੰਡ ਉਹ ਮੇਰਾ ਸਭ ਤੋਂ ਵੱਡਾ ਸੂਰਮਾ ਹੈ, ਉਹ ਸਭ ਤੋਂ ਵੱਡੇ ਪਖੰਡ ਬਣ ਬਣ ਕੇ ਬਹਿੰਦੇ ਨੇ ਕਿ ਜਿਵੇਂ ਗੁਰੂ ਸੀ ਉਹ ਜੀ ਬਣ ਕੇ ਬਹਿ ਜਾਣਾ, ਗੁਰੂਆਂ ਵਾਂਗੂ ਸਾਰਾ ਕੁਝ ਆਪਣਾ ਬਣਾ ਲੈਣਾ, ਕਿ ਲੋਕਾਂ ਨੂੰ ਭੁਲੇਖਾ ਜਾ ਪਵੇ ਸ਼ਾਇਦ ਇਹ ਵੀ ਉੱਥੇ ਜੀ ਪਹੁੰਚਿਆ ਹੋਇਆ ਕਿਤੇ। ਸੋ ਇਸ ਕਰਕੇ ਕਹਿੰਦੇ ਇਹੋ ਜਿਹੇ ਪਖੰਡ ਨਾ ਵੀ ਮੇਰਾ ਸੂਰਮਾ ਹੈ, ਉਹਦੇ ਮੂਹਰੇ ਨੀ ਅਟਕਦਾ ਫਿਰ ਜੋ ਕਿ ਬਾਕੀ ਰਹਿ ਵੀ ਜਾਏ ਮਾੜਾ ਮੋਟਾ।
ਪਰੀ ਤੈਗ ਵਿਜੈ ਰਿਦ ਧਾਰ ਕ੍ਰੋਧਾ,
ਕਹਿਣ ਲੱਗੇ ਇਸ ਕਰਕੇ ਮੇਰੇ ਸੂਰਮੇ ਨੇ ਕ੍ਰੋਧ ਧਾਰ ਕੇ ਸਾਰਿਆਂ ਦੇ ਉੱਤੇ, ਕਹਿਣ ਲੱਗੇ ਸਾਰਿਆਂ ਦੇ ਉੱਤੇ ਵਿਜੇ ਕੀਤੀ ਹੋਈ ਹੈ, ਸਾਰਿਆਂ ਨੂੰ ਜਿੱਤਿਆ ਹੋਇਆ ਹੈ।
ਲੇਕਰ ਸੰਗ ਸਹਾਇਕ ਸੂ, ਲੇਕਰ ਸੰਗ ਸਹਾਇਕ ਸੂ,
ਹਾਂ ਲੇਕਰ ਸੰਗ
ਸਹਾਇਕ ਸੂ,
ਹਾਂ ਕਹਿਣ ਲੱਗੇ ਉਹਦੇ ਨਾਲ ਮੇਰੇ ਕ੍ਰੋਧ ਦੇ ਸੂਰਮੇ ਦੇ ਨਾਲ ਸਹਾਇਤਾ ਕਰਨ ਵਾਲੇ ਹੋਰ ਜਿਹੜੇ ਵਿਸ਼ਵਕਾਰ ਉਹ ਸਹਾਇਤਾ ਕਰਨ ਵਾਲੇ ਹਨ।
ਜੀਤੇ ਬਚੂ ਥਾਨ ਨਹਿ ਕੋ,
ਇਸ ਕਰਕੇ ਕਹਿਣ ਲੱਗੇ ਕੋਈ ਵੀ ਥਾਂ ਨੀ ਬਚੀ, ਵੱਡੇ ਤੋਂ ਵੱਡੀ ਥਾਂ ਵੀ ਬਚੀ ਨੀ ਕੋਈ ਹੈ, ਸਾਰਿਆਂ ਦੇ ਉੱਤੇ ਮੇਰੀ ਜਿੱਤ ਹੋ ਜਾਂਦੀ ਹੈ, ਵੱਡੇ ਵੱਡੇ ਕਿਲ੍ਹਿਆਂ ਦੇ ਮਾਲਕ ਹੀ ਨਹੀਂ ਬਚੇ ਹਨ।
ਇਸ ਪ੍ਰਕਾਰ ਕੀ ਮਾਮ ਸਿੱਖਦਾਰੇ,
ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੀ ਸਿੱਖਦਾਰੀ ਸੁਣ ਲਓ, ਇਸ ਤਰ੍ਹਾਂ ਦੀ ਹੈ ਮੇਰੀ ਸਿੱਖਦਾਰੀ, ਇਹੋ ਜਿਹੀ ਮੇਰੀ ਫੌਜ ਹੈ, ਇਹੋ ਜਿਹਾ ਮੇਰਾ ਰਾਜ ਹੈ, ਇਹੋ ਜਿਹਾ ਮੇਰਾ ਪ੍ਰਬੰਧ ਹੈ, ਇਹੋ ਜਿਹੀ ਮੈਂ ਲੋਕਾਂ ਦੀ ਜਿੱਤ ਕਰਦਾ, ਇਹ ਸੁਣ ਲਓ ਮਹਾਰਾਜ ਸੱਚੇ ਪਾਤਸ਼ਾਹ ਜੀ।
ਸੁਣ ਸ੍ਰੀ ਨਾਨਕ ਗਿਰਾ ਉਚਾਰੇ,
ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ, ਸੁਣੋ ਜੀ ਕੀ ਕਿਹਾ।
ਮੁੱਖ ਵਾਕ ਜਿਸ ਸਿੱਖਦਾਰੀ ਤਿਸੈ ਖੁਆਰੀ, ਚਾਕਰ ਕੇ ਡਰਨ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਸਿੱਖਦਾਰੀ ਹੈ ਤੇਰੀ ਸਰਦਾਰੀ, ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਕਦੇ ਵੀ ਸਰਦਾਰੀ ਜਿਹਦੇ ਕੋਲ ਹੋਵੇ ਨਾ, ਚੌਧਰ ਜਿਹਦੇ ਕੋਲ ਹੋਵੇ, ਅਹੁਦਾ ਜਿਹਦੇ ਕੋਲ ਹੋਵੇ, ਕਹਿੰਦੇ ਖੱਜੋ ਖੁਆਰੀ ਉਸੇ ਦੀ ਹੁੰਦੀ ਹੈ, ਜਿਹਦੇ ਕੋਲ ਅਹੁਦਾ ਹੀ ਨਹੀਂ ਉਹਦੀ ਖੱਜੋ ਖੁਆਰੀ ਕਾਹਦੀ ਹੈ। ਜਿਹਦੇ ਕੋਲ ਅਹੁਦਾ ਕੋਈ ਵੱਡੇ ਪਦਵੀ ਤੇ ਬੈਠਾ ਹੈ, ਗੱਲ ਉਸਦੀ ਹੋਏਗੀ ਨਾ, ਬਹੁਤ ਵੱਡੇ ਅਹੁਦੇ ਤੇ ਬੈਠਾ ਹੈ, ਉਹਦੇ ਕੋਲੋਂ ਕੋਈ ਗਲਤੀ ਹੋ ਗਈ, ਟੀਵੀਆਂ ਦੇ ਅਖਬਾਰਾਂ ਦੇ ਵਿੱਚ ਉਹਨਾਂ ਦੀ ਬਹੁਤੀਆਂ ਗੱਲਾਂ ਆਣਗੀਆਂ, ਕਿਸੇ ਗਰੀਬ ਕੋਲੋਂ ਪੈਸੇ ਕੋਲੋਂ ਕੌਣ ਦੱਸੇਗਾ, ਕੁਛ ਵੀ ਨਹੀਂ ਹੈ। ਮਹਾਰਾਜ ਕਹਿੰਦੇ ਜਿਸ ਸਿੱਖਦਾਰੀ ਤਿਸੈ ਖੁਆਰੀ, ਚਾਕਰ ਕੇ ਇਹ ਡਰਨਾ, ਮਹਾਰਾਜ ਕਹਿੰਦੇ ਜੇ ਤੇਰੇ ਕੋਲ ਸਿੱਖਦਾਰੀ ਨੇ ਖੁਆਰੀ ਵੀ ਤੇਰੀ ਹੋਣੀ, ਕਹਿੰਦੇ ਜਿਹੜੇ ਚਾਕਰ ਨੇ ਸਾਡੇ ਵਰਗੇ ਛੋਟੇ ਇੰਜਨ ਨੂੰ ਛੋਟੇ ਸਮਝਦਾ, ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਕਾਹਦਾ ਡਰ ਹੈ, ਨੌਕਰ ਨੂੰ ਕਾਹਦਾ ਡਰ ਹੈ, ਨੌਕਰ ਨੂੰ ਕੀ ਡਰ ਹੈ, ਖੇਤਾਂ ਚ ਪਿਆ ਸਾਡੇ ਜਾ ਕਰਕੇ ਸਾਡੇ ਸਾਡੇ ਆਪਣਾ ਬਾਹਰ ਤੁਰਿਆ ਫਿਰਦਾ ਸੜਕਾਂ ਦੇ ਉੱਤੇ, ਸਿੱਖਦਾਰੀ ਵਾਲੇ ਆਲੇ ਦੁਆਲੇ ਫੌਜਾਂ ਲੱਗੀਆਂ, ਡਰ ਹੈ, ਕਾਹਦੇ ਖਤਰ ਲਈਆਂ ਫੌਜਾਂ, ਕਿਸੇ ਨੂੰ ਜੈਡ ਸਕਿਉਰਿਟੀ ਮਿਲੀ ਹੈ, ਕਿਸੇ ਕੋਲ ਬੰਦੂਕਾਂ ਨੇ, ਕਿਸੇ ਕੋਲ ਗੱਡੀਆਂ ਨੇ, ਕਿਸੇ ਕੋਲ ਅੱਗੇ ਪਿੱਛੇ ਕਾਹਤੋਂ ਲਈਆਂ ਨੇ? ਡਰ ਹੈ ਗਰੀਬ ਨੂੰ ਕੀ ਡਰ ਹੈ? ਕਹਿੰਦੇ ਜਿਸ ਸਿਕਦਾਰੀ ਤਿਸੈ ਖੁਆਰੀ, ਜਿਹਦੇ ਕੋਲੇ ਸਿਕਦਾਰੀ ਹੈ ਖੁਆਰੀ ਵੀ ਉਸੇ ਦੀ ਉਹਦੇ ਗੁਰਬਾਣੀ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਜੀ ਰਾਮ ਕਲੀ ਦਾਗ ਚ, ਜਿਸ ਸਿਕਦਾਰੀ ਤਿਸੈ ਖੁਆਰੀ ਚਾਕਰ ਕੇ ਡਰਨਾ। ਕਹਿੰਦੇ ਚਾਕਰਾਂ ਨੂੰ ਕਦਾ ਡਰ ਹੈ, ਨੌਕਰਾਂ ਨੂੰ ਕਦਾ ਡਰ ਹੈ?
ਜਾਂ ਸਿਕਦਾਰ ਹੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ।
ਕਲਯੁਗ ਨੂੰ ਕਹਿਣਗੇ, ਕਲਯੁਗ ਇੱਕ ਹੋਰ ਸੁਣ ਲਿਆ ਗੱਲ, ਜਦੋਂ ਕਹਿੰਦੇ ਸਿਕਦਾਰ ਪਕੜਿਆ ਜਾਏ ਨਾ ਉਹਦੇ ਗਲ ਚ ਪਵੇ ਜੰਜੀਰੀ, ਫਿਰ ਕਹਿੰਦੇ ਉਹਦੇ ਨੌਕਰ ਉਹੀ ਮਾਰਦੇ ਉਸ ਨੂੰ। ਆ ਤੁਹਾਡੇ ਸਾਹਮਣੇ ਕੀ ਆ ਉਹਦੋਂ ਇਰਾਕ ਦਾ ਜਿਹੜਾ ਰਾਜਾ ਸੀ ਚਾੜਿਆ, ਉਹ ਸਦਾਮ ਹੁਸੈਨ। ਸਦਾਮ ਹੁਸੈਨ ਨੂੰ ਜਦੋਂ ਫਾਂਸੀ ਤੇ ਚਾੜਿਆ, ਉਸੇ ਦੇ ਸੋਈਏ ਨੇ ਚਾੜਿਆ, ਉਸੇ ਦੇ ਜੱਜਾਂ ਨੇ ਉਹਨੂੰ ਸਜ਼ਾ ਦਿੱਤੀ ਹੈ। ਜਿਨ੍ਹਾਂ ਦੇ ਉੱਤੇ ਸਿਕਦਾਰੀ ਕਰਦਾ ਸੀ, ਖੁਆਰੀ ਵੀ ਉਹਨਾਂ ਦੇ ਹੱਥੋਂ ਹੋਈ ਤੇ ਮੌਤ ਵੀ ਉਹਨਾਂ ਦੇ ਹੱਥੋਂ ਹੋਈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਲਯੁਗਾ ਜਿਸ ਨੇ ਤੈਨੂੰ ਸਰਦਾਰੀ ਦਿੱਤੀ ਹੈ ਨਾ, ਸਰਦਾਰੀ ਤੇਰੇ ਕੋਲ ਜਿਹੜੀ, ਇਸੇ ਨੇ ਖੱਜਲ ਖੁਆਰ ਕਰਨਾ, ਤੇ ਜਦੋਂ ਤੂੰ ਖੱਜਲ ਖੁਆਰ ਹੋਇਆ, ਸਰਦਾਰ ਪਕੜਿਆ ਗਿਆ ਨਾ, ਸਾਡੇ ਕੋਲ ਹੀ ਆਵੇਗਾ ਤੂੰ, ਅਸੀਂ ਤੈਨੂੰ ਕਹਿੰਦੇ ਤੈਨੂੰ ਫਿਰ ਇਹ ਤੇਰੀ ਸਰਦਾਰੀ ਕੀਤੀ ਦਾ ਫਲ ਦੇਣਾ ਹੈ। ਚਾਕਰ ਹੱਥੋਂ ਮਰਨਾ, ਫਿਰ ਉਹ ਨੌਕਰਾਂ ਦੇ ਹੱਥੋਂ ਮਰਦੇ, ਚਾਕਰਾਂ ਦੇ ਹੱਥੋਂ ਮਰਦਾ। ਇਹੋ ਜਿਹੇ ਬੜੇ ਭਾਣੇ ਵਰਤੇ ਆਪਣੇ ਹਿੰਦੁਸਤਾਨ ਵਿੱਚ, ਚਾਕਰਾਂ ਦੇ ਹੱਥੋਂ ਮਰੇ ਨੇ ਸਰਦਾਰੀ ਕਰਨ ਵਾਲੇ, ਬਹੁਤ ਕੁਛ ਹੋ ਜਾਂਦਾ। ਸੋ ਇਸ ਕਰਕੇ ਚਾਕਰਾਂ ਨੂੰ ਕੋਈ ਡਰ ਨਹੀਂ, ਡਰ ਕਿਸ ਨੂੰ ਹੈ? ਜਿਹਦੇ ਕੋਲ ਸਰਦਾਰੀ ਹੈ, ਜਿਹਦੇ ਕੋਲ ਚੌਧਰ ਹੈ। ਔਰ ਨੌਕਰ ਤਾਂ ਨੌਕਰ ਹੀ ਬਣੇ ਰਹਿੰਦੇ, ਫਿਰ ਵੀ ਕੋਈ ਰਾਜ ਆ ਜਾਏ ਨੌਕਰ ਤੇ ਫਿਰ ਵੀ ਨੌਕਰ ਨੇ। ਇਸ ਕਰਕੇ ਇਹਨਾਂ ਨੂੰ ਕੋਈ ਡਰ ਨਹੀਂ। ਡਰ ਪ੍ਰਧਾਨ ਮੰਤਰੀ ਮੈਂ ਬਦਲਣਾ ਚਾਹਵਾਂ, ਉੱਥੋਂ ਸਿਪਾਹੀ ਥੋੜਾ ਡਰ ਕੇ ਬਦਲ ਜੂਗਾ? ਕੋਈ ਪ੍ਰਧਾਨ ਮੰਤਰੀ ਜਗ੍ਹਾ ਸਿਪਾਹੀ ਸਿਪਾਹੀ ਹੈ, ਫਿਰ ਜੱਜ ਜੱਜ ਹੈ ਫਿਰ ਵੀ। ਇਸ ਕਰਕੇ ਕਹਿਣ ਲੱਗੇ, ਸਰਦਾਰੀ ਹੈ ਜਿਹਦੇ ਕੋਲ, ਉਸ ਨੂੰ ਭੈ ਹੈ, ਤੇ ਸਰਦਾਰ ਅੰਤ ਨੂੰ ਆ ਕੇ ਚਾਕਰਾਂ ਦੇ ਹੱਥੇ ਮਰਦਾ। ਕਹਿਣ ਲੱਗੇ ਹਨ,
ਦੋਹਰਾ ਤੂੰ ਜੇ ਭਇਆ ਸਿਕਦਾਰ ਜਗ ਹਮ ਚਾਕਰ ਕਰਤਾਰ।
ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਤੂੰ ਤਾਂ ਹੋਇਆ ਨਾ ਸਰਦਾਰ, ਕਹਿੰਦੇ ਅਸੀਂ ਚਾਕਰਾਂ ਨਿਰੰਕਾਰ ਕਰਤਾਰ ਦੇ, ਉਹਦੇ ਚਾਕਰਾਂ, ਉਸ ਅਕਾਲ ਪੁਰਖ ਵਾਹਿਗੁਰੂ ਦੇ, ਔਰ ਤੇਰੀ ਸਿਕਦਾਰੀ ਜਿੰਨੇ ਨਾ ਰਹੀ ਨਾ, ਤੂੰ ਸਾਡੇ ਚਾਕਰਾਂ ਦੇ ਹੱਥਾਂ ਨੂੰ ਗਾਜੀਆਂ ਮਾਰਾਂਗੇ ਤੈਨੂੰ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਉਸ ਨੂੰ,
ਜਦ ਤੂੰ ਲੇਖਾ ਦੇਂਗੋ ਹੋਵੇ ਬਸੀ ਹਮਾਰ।
ਕਹਿੰਦੇ ਜਦੋਂ ਤੂੰ ਲੇਖਾ ਦੇਣ ਜਾਵੇਂਗਾ ਨਾ, ਅਸੀਂ ਉਹਦੇ ਚਾਕਰਾਂ ਨਿਰੰਕਾਰ ਦੇ, ਕਹਿੰਦੇ ਸਾਡੇ ਵਸ ਚ ਆਵੇਗਾ, ਸਾਡੇ ਕੋਲੇ ਆਵੇਗਾ ਤੂੰ। ਮਹਾਰਾਜ ਕਹਿੰਦੇ ਉਹਦੇ ਪੁੱਛਾਂਗੇ ਤੈਨੂੰ, ਇਹ ਤੇਰੇ ਲੱਛਣ ਜਿਹੜੇ ਕਰਦਾ ਨਾ, ਉਹਦੇ ਤੈਨੂੰ ਪੁੱਛਾਂਗੇ ਕਿਹੋ ਜਿਹੀ ਹਾਲਤ ਹੋਈ ਜੀ।
ਕਿਉਂ ਭਾਈ ਸੁਣ, ਕਲਯੁਗ ਕਰ ਬੰਦਤ ਪਾਇਓ,
ਸੁਣ ਕਰਕੇ ਕਲਯੁਗ ਨੇ ਹੱਥ ਬੰਨੇ ਦੋਵੇਂ,
ਦੀਨ ਹੋਏ ਬੋਲਣ ਆਸ ਕਾਇਓ,
ਦੀਨ ਨਿਮਾਣਾ ਹੋ ਕੇ ਬੋਲਿਆ, ਕਿਵੇਂ ਬੋਲਿਆ ਜੀ?
ਇਸੀ ਹੇਤ ਮੈਂ ਤੁਮ ਟਗ ਆਇਓ।
ਇਹ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਤੁਹਾਡੇ ਕੋਲ ਆਇਆ, ਮੈਂ ਡਰਦਾ ਮੈਂ ਤਾਂ ਪਹਿਲੇ ਹੀ, ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ।
ਸ੍ਰੀ ਨਾਨਕ ਤੁਮ ਨਾਮ ਧਰਾਇਓ।
ਇਹ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਤਾ ਤੂੰ ਕਰਤਾ ਰਿਹਾ ਖੁਦ, ਤੂੰ ਨਾਨਕ ਨਾਮ ਧਰਾ ਕੇ ਆ ਗਏ, ਇਸੇ ਕਰਕੇ ਤੁਹਾਡੇ ਚਰਨਾਂ ਚ ਪਹੁੰਚੇ ਆ ਕਿ ਸਾਡੇ ਤੇ ਕਿਰਪਾ ਕਰਿਓ।
ਤੁਮ ਕਰਤਾਰ ਵਿਖੇ ਨਹਿ ਭੇਵਾ।
ਇਹ ਮਹਾਰਾਜ ਸੱਚੇ ਪਾਤਸ਼ਾਹ ਕੱਲ ਜੋ ਕਹਿੰਦੇ ਤੇਰੇ ਚ ਤੇ ਨਿਰੰਕਾਰ ਦੇ ਵਿੱਚ ਕੋਈ ਭੇਦ ਨਹੀਂ, ਇੱਕੋ ਹੀ ਹੋ ਤੁਸੀਂ, ਤੁਹਾਡੇ ਨਾਮ ਹੀ ਦੋ ਨੇ, ਤੂੰ ਹੀ ਨਿਰੰਕਾਰ ਹੈ, ਤੂੰ ਹੀ ਗੁਰੂ ਨਾਨਕ ਦੇਵ ਹੈ, ਤੂੰ ਹੀ ਕਰਤਾਰ ਹੈ, ਸਭ ਕੁਛ ਤੂੰ ਹੀ ਹੈ।
ਏਕੰਕਾਰ ਦੇਵ ਪਤ ਦੇਵਾ।
ਇਹ ਮਹਾਰਾਜ ਸੱਚੇ ਪਾਤਸ਼ਾਹ ਤੂੰ ਏਕੰਕਾਰ ਅਕਾਲ ਪੁਰਖ ਦਾ ਸਰੂਪ ਹੈ, ਦੇਵਾਂ ਦਾ ਦੇਵ ਹੈ,
ਭੇਟਾ ਲਿਓ ਕਿਰਤਾਰਥ ਕਰੀਏ।
ਇਹ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲੋਂ ਕੁਝ ਭੇਟਾ ਲੈ ਕੇ ਮੈਨੂੰ ਸਫਲਾ ਕਰੋ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ।
ਉਹਨੇ ਕੀਏ ਸਗਰੇ ਪਰ ਹਰੀਏ।
ਜਿਹੜੇ ਮੈਂ ਗੁਨਾਹ ਕੀਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਸਾਰੇ ਮੇਰੇ ਨਾਸ ਕਰ ਦਿਓ।
ਦੋਹਰਾ ਕਾਂਚਨ ਮੰਦਰ ਸੁੰਦਰ ਰਤਨ ਜੜੇ ਜਨਮਾ।
ਇਹ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਸੋਨੇ ਦੇ ਮੰਦਰ ਬਣਾ ਦਿੰਦਾ, ਸੁੰਦਰ ਸੋਹਣੇ ਬਣਾ ਦਿੰਦਾ, ਹੀਰਿਆਂ ਨਾਲ ਜੜੇ ਹੋਏ ਬਣਾ ਦਿੰਦਾ, ਤੁਹਾਡੇ ਵਾਸਤੇ ਦਿੰਦਾ ਬਣਾ ਕਰਕੇ।
ਮੋਤੀ ਕੀ ਤੋਰਨ ਰੁਚਰ ਆਤ ਸੁਗੰਧ ਹੋਏ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਮੋਤੀਆਂ ਦੇ ਗੁੱਛੇ ਨਾਲ ਬੰਨ ਦਿੰਦਾ, ਸੁਗੰਧੀ ਵਾਲੀਆਂ ਚੀਜ਼ਾਂ ਛਿੜਕ ਦਿੰਦਾ, ਬੜੇ ਸੋਹਣੇ ਮੰਦਰ ਬਣਾ ਦਿੰਦਾ, ਬੜੇ ਸੋਹਣੇ ਉੱਥੇ ਚੀਜ਼ਾਂ ਸੋਨੇ ਤੇ ਹੀਰੇ ਰੱਖ ਰੱਖ ਕੇ ਸੁੰਦਰਤਾ ਬਣਾਵਾਂ, ਮੋਤੀਆਂ ਦੇ ਨਾਲ ਸਾਰੀਆਂ ਜੜਾਊ ਬਣਾ ਦਿਆ ਕੰਧਾਂ ਨੂੰ।
ਟੋਪੇ ਕਸਤੂਰੀ ਕੁੰਗੂ ਛਿੜਕਾਵੋ।
ਇਹ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਦੇ ਵਿੱਚ ਕਸਤੂਰੀ ਤੇ ਕੁੰਗੂ ਮਿਲਾ ਕੇ ਛਿੜਕਾ ਕਰੂੰਗਾ, ਬੜਾ ਸੁੰਦਰ ਮਕਾਨ ਬਣਾ ਕਰਕੇ ਤੁਹਾਡੇ ਵਾਸਤੇ।
ਚੰਦਨ ਕੇ ਸ਼ੁਭ ਲੇਪ ਕਰਾਵੋ।
ਕਹਿਣ ਲੱਗੇ ਫਿਰ ਕੰਚਨ ਦੇ ਸੋਨੇ ਦਾ ਲੇਪ ਕਰਾ ਦਿਆਂਗਾ, ਕੱਲ ਚੜ੍ਹ ਦਿਆਂਗਾ ਸਾਰੇ ਦੇ ਉੱਤੇ।
ਚੰਦਨ ਕੇ ਸ਼ੁਭ ਲੇਪ ਕਰਾਵੋ।
ਅੱਛਾ, ਚੰਦਨ ਦੇ, ਮੈਂ ਚੰਦਨ ਦਾ ਲਿਆ ਕਰਕੇ ਨਾ, ਚੰਦਨ ਵਾਸ਼ਨਾ ਵਾਲਾ, ਉਹਦੇ ਨਾਲ ਸਾਰੇ ਘਰ ਨੂੰ ਲਿਪ ਦੇਵਾਂਗਾ।
ਬੈਸਤ ਹੀ ਮਨ ਹੋ ਤਾਂ ਹੁਲਾਸਾ।
ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰੇ ਪ੍ਰੀਤਮ, ਉਹਦੇ ਵਿੱਚ ਬੈਠਣ ਸਾਰੇ ਆਨੰਦ ਆ ਜਾਏਗਾ, ਇਹ ਤਾਂ ਸੁੰਦਰ ਬਣਾਵਾਂਗਾ, ਇੰਨੀਆਂ ਸੁਗੰਧੀਆਂ ਵਾਲਾ ਬਣਾਵਾਂਗਾ।
ਇਸ ਪ੍ਰਕਾਰ ਕੇ ਰੁਚਰ ਅਵਾਸਾ,
ਇਸ ਪ੍ਰਕਾਰ ਦੇ ਤੁਹਾਡੇ ਵਾਸਤੇ ਬਹੁਤ ਹੀ ਸੁੰਦਰ ਜਿਹੜੇ ਤੁਹਾਨੂੰ ਬੜੇ ਚੰਗੇ ਲੱਗਣ ਉਹ ਘਰ ਬਣਾ ਦਿਆਂਗਾ ਤੁਹਾਡੇ ਵਾਸਤੇ।
ਚਲੋ ਅਵੇ ਤਿੰਨ ਮੰਦਰ ਮਾਹੀ,
ਹੇ ਮਹਾਰਾਜ ਸੱਚੇ ਪਾਤਸ਼ਾਹ ਹੁਣੇ ਚੱਲੋ, ਕਹਿੰਦੇ ਮੰਦਰ ਮੇਰੇ ਬਣੇ ਬਣਾਏ ਨੇ, ਮੇਰੇ ਤੋਂ ਹੁਕਮ ਨਾਲ ਬਣਦੇ ਨੇ, ਆਓ ਤੁਹਾਨੂੰ ਹੁਣ ਮੰਦਰ ਚ ਲੈ ਕੇ ਚੱਲਾਂ।
ਤੁਮ ਇੱਛਾ ਜੇ ਲਿਆਓ ਇਹਾਂ ਹੀ,
ਹੇ ਮਹਾਰਾਜ ਸੱਚੇ ਪਾਤਸ਼ਾਹ ਆਹ ਜੰਗਲ ਦੇ ਵਿੱਚ ਜੇ ਤੁਸੀਂ ਕਹੇ ਇੱਥੇ ਲਿਆ ਦੇ, ਮੇਰੀ ਜੇ ਵੀ ਸ਼ਕਤੀ ਹੈ ਮੈਂ ਸਾਰੇ ਮੰਦਰ ਚੁੱਕ ਕੇ ਇੱਥੇ ਲਿਆ ਦੂੰਗਾ। ਇਹੋ ਜਿਹਾ ਬਣਾ ਕਰਕੇ ਕੋਠੀਆਂ ਮਹਿਲ ਬੜੇ ਬੜੇ ਇਹ ਜੰਗਲ ਦੇ ਵਿੱਚ ਮੈਂ ਬਾਜ਼ਾਰ ਬਣਾ ਦੂੰਗਾ ਵਧੀਆ, ਇੱਥੇ ਮੰਗਲ ਲਾ ਦੂੰਗਾ। ਜੇ ਤੁਸੀਂ ਚਾਹੁੰਦੇ ਇੱਥੇ ਲੈ ਆਉਣਾ, ਨਹੀਂ ਮੇਰੇ ਨਾਲ ਚੱਲੋ ਇਹੋ ਜਿਹੇ ਮੰਦਰਾਂ ਜਾ ਕੇ ਤੁਹਾਡਾ ਨਿਵਾਸ ਕਰਾਈਏ।
ਲਿਹੋ ਉਪਾਇਨ ਇਹ ਗੁਣ ਖਾਨੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਰਤਾਰ ਦੇ ਰੂਪ ਨਿਰੰਕਾਰ ਦੇ ਸਰੂਪ ਅੱਜ ਜੋੜ ਕੇ ਕੱਲ ਜੋ ਕਹਿੰਦਾ ਮੇਰੀ ਕੋਈ ਤੁਛ ਭੇਟਾ ਲੈ ਲਓ, ਮੈਨੂੰ ਨਿਸ਼ਠਾ ਆ ਜਾਏ ਕਿ ਮੇਰੇ ਤੇ ਵੀ ਤੁਹਾਡੀ ਕਿਰਪਾ ਹੋ ਗਈ ਹੈ।
ਸੁਣ ਸ੍ਰੀ ਨਾਨਕ ਉਚਰੀ ਬਾਣੀ,
ਫਿਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਕੋਲੋਂ ਸੁਣ ਕੇ ਬਚਨ ਬਾਣੀ ਉਚਾਰਨ ਕੀਤੀ ਹੈ। ਸੋ ਗੁਰਮੁਖ ਪਿਆਰੇ ਸਮਾਂ ਹੋ ਗਿਆ, ਉਹ ਬਾਣੀ ਦੇ ਸ਼ਬਦ ਕੱਲ ਨੂੰ ਸੁਣਿਓ ਤੇ ਇਹਦੀ ਕਥਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਯੁਗ ਦੇ ਨਾਲ ਗੋਸ਼ਟੀ ਹੋ ਰਹੀ ਹੈ, ਜੋ ਬਚਨ ਵਿਲਾਸ ਉਹ ਬਾਕੀ ਆਪਾਂ ਕੱਲ ਨੂੰ ਵਿਚਾਰ ਕਰਾਂਗੇ। ਇੰਨੀਆਂ ਬੇਨਤੀਆਂ ਤੋਂ ਪ੍ਰਵਾਨ ਕਰਨੀਆਂ, ਬੋਲਦਿਆਂ ਤੋਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮਦਾਨ ਬਖਸ਼ੇ ਸਭਨਾਂ ਨੂੰ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣੀ ਹੋਈ ਸਾਡੇ ਮਨ ਚ ਵੱਸ ਜਾਏ ਔਰ ਗੁਰਬਾਣੀ ਦਾ ਸ਼ਬਦ ਸਾਡੇ ਮਨ ਚ ਵੱਸ ਜਾਏ, ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਪਰਿਆ ਰੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਸੁਣਿਆ, ਸਤਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ। ਹੁਣ ਸਾਡੇ ਕੋਲ ਕਵੀਸ਼ਰੀ ਜਥਾ ਹੈ, ਉਹਦੇ ਕੋਲ ਵੀ ਗੁਰ ਇਤਿਹਾਸ ਗੁਰਬਾਣੀ ਸੁਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਨਾਮ ਦਾਨ ਸਾਰਿਆਂ ਨੂੰ ਤੋਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।